ਤੇ ਨੰਦ ਲਾਲ ਦਾ ਇੱਕ ਬੜਾ ਕੀਮਤੀ ਸ਼ੇਰ ਹੈ, ਉਹ ਕਹਿੰਦੇ ਨੇ ਨਾ ਬੂਦ ਦੇਸ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾਂ, ਕਿ ਸ਼ੌਕੇ ਯਾਦੇ ਤੋਂ ਆਵਰਦ ਦਰ ਵਜੂਦ ਮਰਾ। ਹੇ ਅਕਾਲ ਪੁਰਖ, ਹੇ ਗੁਰੂ, ਅਜੇ ਜ਼ਮੀਨ ਤੇ ਆਸਮਾਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਸੂਰਜ ਚੰਦ ਤਾਰਿਆਂ ਦੀ ਕੋਈ ਹੋਂਦ ਨਹੀਂ ਬਣੀ ਸੀ ਤੇ ਕੁਛ ਵੀ ਨਹੀਂ ਸੀ। ਮੈਂ ਉਦੋਂ ਦਾ ਤੇਰੀ ਯਾਦ ਵਿੱਚ ਬੈਠਾ ਔਰ ਤੇਰੀ ਤਲਾਸ਼ ਵਿੱਚ, ਉਸ ਵਕਤ ਦਾ ਤੇਰੀ ਯਾਦ ਵਿੱਚ ਔਰ ਤੇਰੀ ਤਲਾਸ਼ ਵਿੱਚ, ਅਜੇ ਇਹ ਜ਼ਮੀਨ ਤੇ ਆਸਮਾਨ ਨਹੀਂ ਸਨ। ਆਮ ਮਨੁੱਖ ਨੂੰ ਐਸਾ ਪ੍ਰਤੀਤ ਹੋਵੇਗਾ ਕਿ ਇਹ ਕਵੀ ਦੀ ਕਲਪਨਾ ਹੋ ਸਕਦੀ ਹੈ, ਸ਼ਾਇਰ ਦਾ ਤਖੀਅਲ ਹੋ ਸਕਦਾ, ਕਿਉਂਕਿ ਅਕਸਰ ਸ਼ਾਇਰ ਲੋਕ ਖਿਆਲੀ ਦੁਨੀਆਂ 'ਚ ਰਹਿੰਦੇ ਨੇ, ਕਵੀ ਲੋਕ ਕਲਪਨਾ ਦੀ ਦੁਨੀਆਂ 'ਚ ਰਹਿੰਦੇ ਨੇ। ਅਤੇ ਕਲਪਨਾ ਦੀ ਦੁਨੀਆਂ ਦਾ, ਖਿਆਲੀ ਦੁਨੀਆਂ ਦਾ ਹਕੀਕਤ ਨਾਲ ਕੋਈ ਬਹੁਤਾ ਸੰਬੰਧ ਨਹੀਂ ਆਉਂਦਾ। ਖਿਆਲ ਮਨੁੱਖ ਤੇ ਕੁਛ ਵੀ ਕਰ ਸਕਦਾ, ਵਾਸਤਵਿਕਤਾ ਉਹ ਹੈ ਜਾਂ ਨਹੀਂ ਇਹਦਾ ਕੋਈ ਪਤਾ ਨਹੀਂ ਆਉਂਦਾ। ਤੋ ਆਮ ਬੰਦੇ ਇਸ ਢੰਗ ਨਾਲ ਸੋਚਦੇ ਨੇ ਇਹ ਨੰਦ ਲਾਲ ਦਾ ਖਿਆਲ ਹੋ ਸਕਦਾ ਤੇ ਖਿਆਲ ਤੇ ਕੁਛ ਵੀ ਪੇਸ਼ ਕੀਤੇ ਜਾ ਸਕਦੇ ਨੇ। ਤੇ ਕਈ ਦਫ਼ਾ ਐਸਾ ਦੇਖਣ ਵਿੱਚ ਆਇਆ ਕਿ ਮਹਾਨ ਦਾਰਸ਼ਨਿਕ ਕਵੀ ਉਹਨਾਂ ਦੀਆਂ ਕਲਪਨਾਵਾਂ ਦਾ, ਉਹਨਾਂ ਦੇ ਖਿਆਲਾਂ ਦਾ ਹਕੀਕਤ ਨਾਲ ਕੋਈ ਬਹੁਤ ਲੰਬਾ ਚੌੜਾ ਸੰਬੰਧ ਨਹੀਂ ਆਉਂਦਾ। ਤੋ ਕਵੀ ਦੀ ਗੱਲ ਆਮ ਲੋਕ ਸੁਣ ਕੇ ਲੈਂਦੇ ਨੇ, ਬੜੇ ਸ਼ੌਕ ਨਾਲ ਪਿਆਰ ਨਾਲ ਸੁਣ ਕੇ ਰੱਖ ਵੀ ਮਾਣ ਲੈਂਦੇ ਨੇ, ਲੇਕਿਨ ਹਿਰਦੇ ਦੇ ਕਿਸੇ ਕੋਣੇ ਵਿੱਚ ਇਹ ਵਿਚਾਰ ਵੀ ਬਣੀ ਰਹਿੰਦੀ ਹੈ ਵੀ ਇਹਦਾ ਸੱਚਾਈ ਨਾਲ, ਹਕੀਕਤ ਨਾਲ ਕੋਈ ਦੂਰ ਦਾ ਸੰਬੰਧ ਨਹੀਂ ਹੈ। ਤੋ ਮੈਂ ਅਰਜ਼ ਕਰਾਂ, ਨੰਦ ਲਾਲ ਦੇ ਇਹ ਬਚਨ ਕੇਵਲ ਖਿਆਲੀ ਪ੍ਰਵਾਜ਼ ਨਹੀਂ ਹੈ, ਕੇਵਲ ਕਵੀ ਦੀ ਕਲਪਨਾ ਨਹੀਂ ਹੈ, ਇੱਕ ਬਹੁਤ ਵੱਡੀ ਸੱਚਾਈ ਹੈ। ਨਾ ਬੂਦ ਹੈ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾਂ, ਕਿ ਸ਼ੌਕੇ ਯਾਦੇ ਤੋਂ ਆਵੁਰਦ ਦਰ ਵਜੂਦ ਮਰਾ। ਇਹ ਜ਼ਮੀਨ ਤੇ ਆਸਮਾਨ ਦਾ ਬਿਲਕੁਲ ਨਾਮੋ ਨਿਸ਼ਾਨ ਨਹੀਂ ਸੀ। ਤੇ ਭਾਈ ਸਾਹਿਬ ਕਹਿੰਦੇ ਮੈਂ ਉਦੋਂ ਦਾ ਤੇਰੀ ਤਲਾਸ਼ ਦੇਖਾਂ ਲੱਭ ਰਿਹਾ। ਤਾਰਕਿਕ ਬੰਦਾ, ਤਰਕ ਕਰਨ ਵਾਲਾ ਇੱਥੇ ਭਾਈ ਜੀ ਦੇ ਸਾਹਮਣੇ ਤਰਕ ਖੜੀ ਕਰ ਸਕਦਾ, ਜ਼ਮੀਨ ਨਹੀਂ ਸੀ ਤੇ ਫਿਰ ਤੁਸੀਂ ਕਿੱਥੇ ਸੀ, ਆਸਮਾਨ ਨਹੀਂ ਸੀ ਤਾਂ ਇੱਥੇ ਕਹਿਣ ਦਾ ਮੁਰਾਦ ਇਹਨਾਂ ਸੂਰਜ ਚੰਦ ਸਾਰੇ ਗ੍ਰਹਿ ਨਕਸ਼ਤਰ ਨਹੀਂ ਸਨ, ਕੁਛ ਵੀ ਨਹੀਂ ਸੀ। ਤੇ ਹੇ ਅਕਾਲ ਪੁਰਖ, ਮੈਂ ਉਦੋਂ ਦਾ ਤੇਰੀ ਯਾਦ ਤੇ ਤੇਰੀ ਤਲਾਸ਼ ਤੇ। ਆਮ ਬੰਦਿਆਂ ਦਾ ਤੇ ਕਹਿਣਾ ਇੱਕ ਪਾਸੇ, ਗੁਣੀ ਗਿਆਨੀ ਸਿੱਖ ਜਗਤ ਦੇ ਚੰਗੇ ਬੁਲਾਰੇ ਵਕਤੇ ਲਿਖਾਰੀ ਕਈ ਦਫ਼ਾ ਨੰਦ ਲਾਲ ਦੀਆਂ ਇਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਖਿਆਲੀ ਤੇ ਕਵੀ ਦੀ ਕਲਪਨਾ ਮੰਨ ਲੈਂਦੇ ਵੀ ਜ਼ਮੀਨ ਨਹੀਂ ਸੀ, ਆਸਮਾਨ ਨਹੀਂ ਸੀ, ਸੂਰਜ ਚੰਦ ਤਾਰੇ ਨਹੀਂ ਸਨ। ਤੇ ਨੰਦ ਲਾਲ ਤੇ ਸਵਾਲ ਪੈਦਾ ਹੋ ਸਕਦਾ ਤੂੰ ਕਿੱਥੇ ਸੀ ਫਿਰ, ਔਰ ਤਲਾਸ਼ ਕਿਸ ਤਰ੍ਹਾਂ ਕਰ ਰਿਹਾ ਸੀ ਔਰ ਕਿਹੜੀ ਥਾਂ 'ਤੇ ਤਲਾਸ਼ ਕਰ ਰਿਹਾ ਸੀ। ਪਰ ਆਪ ਦੀ ਗਿਆਤ ਵਾਸਤੇ ਅਰਜ਼ ਕਰਾਂ, ਜੋ ਕੁਛ ਨੰਦ ਲਾਲ ਨੇ ਕਿਹਾ ਕੁਝ ਹੋਰ ਮਹਾਂਪੁਰਸ਼ਾਂ ਨੇ ਵੀ ਕਿਹਾ। ਈਰਾਨ ਦੇ ਪ੍ਰਸਿੱਧ ਸੰਤ ਸ਼ਮਸ ਤਬਰੇਜ਼ ਦਾ ਵੀ ਐਸਾ ਕਹਿਣਾ, ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ, ਕਸ ਨਾ ਬੂਦੋ ਮਨ ਬੂਦਮ, ਮਨ ਆਸ਼ਕੇ ਦੇਰੀ ਨਾਮ। ਆਦਮ ਨਾ ਬੋਲੋ, ਇਹ ਮਨੁੱਖ ਨਹੀਂ ਸਨ, ਮੈਂ ਸੀ। ਇਹ ਬੰਦੇ ਨਹੀਂ ਸਨ, ਮੈਂ ਸੀ। ਹਵਾ ਨਾ ਬੋਲੋ, ਮਨ ਬੋਲਮ, ਜਿਸਨੂੰ ਭਾਰਤੀ ਰਿਸ਼ੀ ਮੁਨੀ ਮਾਇਆ ਕਹਿੰਦੇ ਨੇ, ਉਹਨੂੰ ਇਸਲਾਮ ਵਿੱਚ ਹਵਾ ਕਹਿ ਦਿੰਦੇ ਨੇ। ਇਹ ਹਵਾ ਨਹੀਂ ਸੀ, ਸੰਸਾਰ ਨਹੀਂ ਸੀ, ਇਹ ਮਾਇਆ ਨਹੀਂ ਸੀ, ਮੈਂ ਸੀ। ਇਹ ਕਸ ਨਾ ਬੋਲੋ ਮਨ ਬੋਲਮ, ਇਹ ਕੁਛ ਵੀ ਨਹੀਂ ਸੀ ਜੋ ਕੁਝ ਦਿਖਾਈ ਦਿੰਦਾ, ਮੈਂ ਸੀ। ਮਨ ਆਸ਼ਕੇ ਦੇਰੀ ਨਾ, ਮੈਂ ਬਹੁਤ ਪੁਰਾਣਾ ਆਸ਼ਿਕ ਹਾਂ, ਮੈਂ ਬਹੁਤ ਪੁਰਾਣੇ ਸਮੇਂ ਤੋਂ ਤਲਾਸ਼ ਕਰ ਰਿਹਾ। ਐ ਖੁਦਾ, ਮੈਂ ਅੱਜ ਦਾ ਨਹੀਂ, ਮੈਂ ਉਦੋਂ ਦਾ ਤੇਰੀ ਤਲਾਸ਼ ਦੇ, ਜਦੋਂ ਇਹ ਮਨੁੱਖ ਨਹੀਂ ਸਨ, ਜ਼ਮੀਨ ਅਤੇ ਆਸਮਾਨ ਨਹੀਂ ਸੀ, ਇਹ ਕੁਛ ਵੀ ਨਹੀਂ ਸੀ। ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ। ਦੋ ਮੂਰਖ ਕਦੇ ਹੀ ਆਪਣੇ ਆਪ ਦੇ ਸਹਿਮਤ ਨਹੀਂ ਹੋਣਗੇ, ਸੌ ਸਿਆਣੇ ਸਹਿਮਤ ਹੋ ਜਾਣਗੇ। ਇੱਕ ਸਿਆਣੇ ਨੇ ਸੱਚ ਆਖਿਆ, 99 ਸਹਿਮਤ ਹੋ ਜਾਣਗੇ। ਸਤਵਾਦੀ ਹੋਣ ਦਾ ਇਹ ਸਬੂਤ ਹੈ ਕਿ ਸਤਵਾਦੀ ਸੱਚ ਨਾਲ ਸਹਿਮਤ ਹੋ ਜਾਏਗਾ, ਸੱਚ ਨੂੰ ਮੰਨ ਲਵੇਗਾ। ਕਹਿੰਦੇ ਨੇ ਸੌ ਫਕੀਰ ਬੈਠੇ ਹੋਵਨ, ਸੌ ਭਗਤ ਬੈਠੇ ਹੋਵਨ, ਫਾਸਲਾ ਨਹੀਂ ਹੈ, ਦਿਲਾਂ ਵਿੱਚ ਕੋਈ ਫਾਸਲਾ ਨਹੀਂ ਹੈ। ਫਾਸਲਾ ਬੁਰਾਈ ਦਾ ਹੁੰਦਾ, ਬੁਰਿਆਂ ਦੇ ਸੌਂਦਾ, ਨੇੜਤਾ ਨਹੀਂ ਹੋਵੇਗੀ। ਪਰ ਇੱਕ ਫਕੀਰ ਬੈਠਾ, ਦੂਜਾ ਵੀ ਫਕੀਰ ਬੈਠਾ, ਅੰਦਰੂਨੀ ਦਿਲ ਵਿੱਚ ਕੋਈ ਫਾਸਲਾ ਨਹੀਂ ਹੋਵੇਗਾ। ਇਸ ਵਾਸਤੇ ਕਹਿੰਦੇ ਨੇ ਸੌ ਸਿਆਣੇ ਇੱਕੋ ਮਤ। ਅਗਰ ਸੌ ਫਕੀਰ ਬੈਠੇ ਨੇ, ਸੌ ਭਗਤ ਬੈਠੇ ਨੇ, ਵਿਚਾਰ ਇੱਕ ਚੱਲੇਗੀ। ਦੋ ਮੂਰਖ ਬੈਠੇ ਨੇ, ਵਿਚਾਰਾਂ ਦੋ ਤਰ੍ਹਾਂ ਦੀਆਂ ਚੱਲਣਗੀਆਂ, ਔਰ ਦੋਵੇਂ ਵਿਪਰੀਤ ਚੱਲਣਗੀਆਂ, ਦੋਵੇਂ ਮੁਖਤਲਿਫ ਪਹਿਲੂਆਂ ਚੱਲਣਗੀਆਂ, ਇੱਕ ਨਹੀਂ ਚੱਲੇਗੀ। ਸੌ ਸੰਤ ਬੈਠੇ ਨੇ, ਗੱਲ ਇੱਕ ਚੱਲੇਗੀ। ਦੋ ਮੂਰਖ ਬੈਠੇ ਨੇ, ਗੱਲਾਂ ਚਾਰ ਚੱਲਣਗੀਆਂ, ਔਰ ਚਾਰਾਂ ਗੱਲਾਂ ਦੇ ਦਿਸ਼ਾਵਾਂ ਵੀ ਚਾਰ ਹੋਣਗੀਆਂ, ਇੱਕ ਨਹੀਂ ਹੋਵੇਗੀ। ਸੌ ਦਾ ਤੇ ਮੁਹਾਵਰਾ ਹੈ, ਹਜ਼ਾਰ ਫਕੀਰ ਬੈਠੇ ਹੋਣ ਤੇ ਗੱਲ ਇੱਕ ਚੱਲੇਗੀ, ਤੇ ਉਸ ਇੱਕ ਗੱਲ ਨਾਲ ਸਾਰਿਆਂ ਦੀ ਸਹਿਮਤੀ ਹੋਵੇਗੀ, ਔਰ ਉਸ ਇੱਕ ਗੱਲ ਦੇ ਆਲੇ ਦੁਆਲੇ ਘੁੰਮਣਗੇ। ਪਰ ਚਾਰ ਮੂਰਖ ਬੈਠੇ ਹੋਣ ਤੇ ਗੱਲਾਂ ਹਜ਼ਾਰ ਚੱਲਣਗੀਆਂ, ਤੇ ਕਿਸੇ ਵੀ ਗੱਲ ਦਾ ਸਿਰ ਪੈਰ ਨਹੀਂ ਹੋਵੇਗਾ, ਤੇ ਮੁਖਤਲਿਫ ਹੋਣਗੀਆਂ, ਵਿਪਰੀਤ ਦਿਸ਼ਾਵਾਂ ਦੇ ਹੋਣਗੀਆਂ। ਦਾਰਸ਼ਨਿਕ ਤੇ ਐਸਾ ਵੀ ਕਹਿੰਦੇ ਨੇ ਕਿ ਮੂਰਖ ਜਦ ਬੋਲਦਾ ਹੈ ਤਾਂ ਬੋਲਦਾ ਹੈ, ਦੂਜੇ ਦੀ ਸੁਣਦਾ ਨਹੀਂ, ਸੁਣਨਾ ਨਹੀਂ ਆਉਂਦਾ। ਤਾਂ ਦੂਜਾ ਜਿਹੜਾ ਮੂਰਖ ਬੈਠਾ ਹੈ ਉਹ ਸੁਣ ਨਹੀਂ ਰਿਹਾ, ਉਹ ਵੀ ਬੋਲਣ ਦੀ ਤਿਆਰੀ 'ਚ ਹੈ। ਇਸ ਵਾਸਤੇ ਜਦ ਉਹ ਬੋਲੇਗਾ ਤਾਂ ਪਹਿਲੇ ਬੋਲੇ ਹੋਏ ਬੋਲਾਂ ਨਾਲ ਉਸਦਾ ਤਾਲਮੇਲ ਨਹੀਂ ਬੈਠੇਗਾ, ਦੋਵਾਂ ਦੀ ਦਿਸ਼ਾ ਵਿਪਰੀਤ ਹੋਵੇਗੀ, ਦੋਵੇਂ ਮੁਖਤਲਿਫ ਪਹਿਲੂਆਂ 'ਤੇ ਬੋਲਣਗੇ। ਸੁਣੇਗਾ ਇੱਕ ਵੀ ਨਹੀਂ, ਬੋਲਣਾ ਹੈ, ਹਜ਼ਾਰਾਂ ਗੱਲਾਂ ਦਾ ਵੀ ਆਪਸ ਵਿੱਚ ਤਾਲਮੇਲ ਨਹੀਂ ਬੈਠੇਗਾ। ਪਰ ਹਜ਼ਾਰ ਫਕੀਰ ਬੈਠੇ ਹੋਣ, ਤਾਲਮੇਲ ਬੈਠ ਜਾਏਗਾ। ਹਿਰਦੇ ਦੀ ਬੜੀ ਨੇੜਤਾ, ਜਿਹੜੀ ਇੱਕ ਗੱਲ ਕਹਿ ਦਿੱਤੀ ਹੈ ਉਹ ਇਤਨੀ ਸੱਚੀ ਹੈ, ਹਕੀਕਤ ਦੇ ਉੱਤੇ ਖੜੀ ਹੈ, ਕਿ ਸਾਰੇ ਸਿਆਣਿਆਂ ਨੂੰ ਸਹਿਮਤੀ ਹੋਣਾ ਪੈਂਦਾ। ਸਿਆਣੇ ਅਤੇ ਮੂਲ ਦੀ ਇਹ ਪਹਿਚਾਣ, ਸੱਚ ਨੂੰ ਸੁਣਨਾ ਹੈ ਅਤੇ ਸਹਿਮਤ ਹੋ ਜਾਣਾ, ਸਿਆਣੇ ਪੁਰਖ ਦੀ ਇਹ ਪਹਿਚਾਣ ਹੈ। ਸੌ ਸਿਆਣੇ ਇੱਕੋ ਮਤ, ਮੂਰਖਾ ਆਪੋ ਆਪਣੇ। ਸੌ ਸਿਆਣੇ ਤੇ ਇੱਕ ਕੀਤੇ ਜਾ ਸਕਦੇ ਨੇ, ਦੋ ਮੂਰਖ ਇੱਕ ਨਹੀਂ ਕੀਤੇ ਜਾ ਸਕਦੇ। ਸੌ ਸਿਆਣਿਆਂ ਦੀ ਦਿਲੀ ਸਾਂਝ ਹੋ ਸਕਦੀ ਹੈ, ਦੋ ਮੂਰਖਾਂ ਦੀ ਨਹੀਂ ਹੋ ਸਕਦੀ। ਔਰ ਸੰਸਾਰ ਵਿੱਚ ਮੂਰਖਾਂ ਦੀ ਤਾਦਾਦ ਇਤਨੀ ਵੱਧ ਗਈ, ਇਤਨੀ ਵੱਧ ਗਈ, ਦੋ ਮੁਲਕਾਂ ਦੀ ਸਾਂਝ, ਦੋ ਕੌਮਾਂ ਦੀ ਸਾਂਝ, ਦੋ ਮਜ਼ਬਾਂ ਦੀ ਸਾਂਝ, ਦੋ ਮਨੁੱਖਾਂ ਦੀ ਸਾਂਝ ਕਰਨੀ ਬਹੁਤ ਔਖੀ ਹੋ ਗਈ, ਬਹੁਤ ਔਖੀ ਹੋ ਗਈ, ਕਿਉਂਕਿ ਚਾਰੋਂ ਪਾਸੇ ਮੂਰਤਾ ਦਾ ਪਸਾਰਾ। ਪਰ ਮੈਂ ਫਿਰ ਅਰਜ਼ ਕਰਾਂ, ਸੌ ਫਕੀਰ ਕਿਧਰੇ ਬੈਠੇ ਹੋਣ, ਮਤ ਇੱਕ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਾਨੰਦ ਨਾਲ ਸਹਿਮਤ ਨੇ ਅਤੇ ਰਾਮਾਨੰਦ ਗੁਰੂ ਨਾਨਕ ਨਾਲ ਸਹਿਮਤ ਨੇ। ਕਦੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸਦੀ ਬਾਣੀ, ਕਬੀਰ ਗੁਰੂ ਨਾਨਕ ਨਾਲ ਸਹਿਮਤ ਨੇ, ਗੁਰੂ ਨਾਨਕ ਕਬੀਰ ਨਾਲ ਸਹਿਮਤ ਨੇ। ਰਵਿਦਾਸ ਨਾਮਦੇਵ ਜੈਦੇਵ ਤ੍ਰਿਲੋਚਨ ਭੀਖਣ ਸਦਨਾ ਸਹਿ, ਇਹ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਨੇ ਅਤੇ ਗੁਰੂ ਅਰਜਨ ਦੇਵ ਜੀ ਇਹਨਾਂ ਨਾਲ ਸਹਿਮਤ ਨੇ। ਔਰ ਸਰੀਰਕ ਰੂਪ ਵਿੱਚ ਵੀ ਜੇ ਕਿਧਰੇ ਇਕੱਠੇ ਬੈਠੇ ਹੁੰਦੇ ਤਾਂ ਇੱਕ ਦੂਜੇ ਦੇ ਮੁਖਾਲਫਤ ਨਹੀਂ ਆਉਣੀ ਸੀ। ਸੌ ਸਿਆਣੇ ਇੱਕੋ ਮਨ, ਫੈਸਲਾ ਇੱਕ ਹੋਣਾ ਸੀ, ਗੱਲ ਇੱਕ ਆਉਣੀ ਸੀ। ਕਹਿੰਦੇ ਨੇ ਸੌ ਬ੍ਰਹਮ ਗਿਆਨੀ ਕਿਧਰੇ ਬੈਠੇ ਹੋਣ ਅਤੇ ਗੱਲ ਇੱਕ ਆਉਂਦੀ ਹੈ ਅਤੇ ਬਾਕੀ ਸਾਰਿਆਂ ਦੀ ਸਹਿਮਤੀ ਹੋ ਜਾਂਦੀ। ਗੱਲ ਬੜੀ ਸੱਚੀ, ਦੋ ਮੂੜ ਬੈਠੇ ਹੋਵਨ ਗੱਲ ਇੱਕ ਨਹੀਂ ਹੋਵੇਗੀ। ਗੱਲਾਂ ਦੋ ਹੋਣਗੀਆਂ ਅਤੇ ਦੋ ਗੱਲਾਂ ਦੋ ਹਜ਼ਾਰ ਬਣ ਜਾਣਗੀਆਂ, ਕਿਉਂਕਿ ਸੁਣਨਾ ਕਿਸੇ ਨੇ ਵੀ ਨਹੀਂ। ਸੰਸਾਰ ਵਿੱਚ ਇਸ ਤਰ੍ਹਾਂ ਦੇ ਮਨੁੱਖਾਂ ਦੀ ਤਾਦਾਦ ਬਹੁਤ ਵੱਧਦੀ ਗਈ। ਇਸ ਵਾਸਤੇ ਵਿਤਕਰਿਆਂ ਦਾ ਜਨਮ ਬਹੁਤ ਹੋ ਗਿਆ, ਦੁੱਖ ਦਾ ਜਨਮ ਬਹੁਤ ਹੋ ਗਿਆ, ਸੰਤਾਪ ਦਾ ਜਨਮ ਬਹੁਤ ਹੋ ਗਿਆ। ਤਾਂ ਮੈਂ ਅਰਜ਼ ਕਰਾਂ, ਜਿਹੜੀ ਗੱਲ ਭਾਈ ਨੰਦ ਲਾਲ ਭੈ ਕਹਿੰਦੇ ਨੇ ਸ਼ਮਤ ਤਬਰੇਜ਼ ਨੇ ਹੂ ਬਹੁ ਉਹ ਹੀ ਆ ਗਿਆ। ਨੰਦ ਲਾਲ ਕਹਿੰਦੇ ਨਾ ਬੂਧ ਹੇਠ ਨਿਸ਼ਾਨ ਹਾਂ ਦੇ ਜ਼ਮੀਨੋ ਆਸਮਾਂ ਕਿ ਸ਼ੌਕੇ ਯਾਦੇ ਤੋ ਆਵੁਰਦ ਦਰ ਵਜੂਦ ਮਰਾ। ਇਹ ਅਕਾਲ ਪੁਰਖ ਜ਼ਮੀਨ ਤੇ ਆਸਮਾਨ ਦਾ ਨਾਮੋ ਨਿਸ਼ਾਨ ਨਹੀਂ ਸੀ। ਮੈਂ ਉਦੋਂ ਦਾ ਤੇਰੇ ਸ਼ੌਕ ਦੇ ਤੇਰੀ ਉਡੀਕ ਵਿੱਚ ਬੈਠਾ, ਤੇਰੀ ਤਲਾਸ਼ ਵਿੱਚ। ਜ਼ਮੀਨ ਨਹੀਂ ਸੀ, ਆਸਮਾਨ ਨਹੀਂ ਸੀ, ਅਤੇ ਹੂ ਬਹੂ ਇਹੀ ਗੱਲ ਇਰਾਮ ਦਾ ਸੰਤ ਕਹਿੰਦਾ, ਆਦਮ ਨਾ ਬੂਧੋ ਮਨ ਬੂਧਮ, ਹਵਾ ਨਾ ਬੂਧੋ ਮਨ ਬੂਧਮ, ਕੀ ਕਸ ਨਾ ਬੂਧੋ ਮਨ ਬੂਧਮ, ਮਨ ਆਸ਼ਕੇ ਦੇਰੀ ਨਾਮ। ਮੈਂ ਬਹੁਤ ਪੁਰਾਣਾ ਆਸ਼ਿਕ ਹਾਂ ਤੇਰੀ ਤਲਾਸ਼ ਵਿੱਚ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਜਦ ਇਹ ਸਭ ਕੁਛ ਨਹੀਂ ਸੀ ਤਾਂ ਇਹ ਫਕੀਰ ਕਿੱਥੇ ਸਨ, ਤੇ ਸੰਤ ਕਿਹੜੀ ਥਾਂ ਤੇ ਖੜਾ ਹੋ ਕੇ ਉਸ ਪਰਮਾਤਮਾ ਦੀ ਤਲਾਸ਼ ਕਰ ਰਿਹਾ ਸੀ। ਦਰਅਸਲ ਨੰਦ ਲਾਲ ਬੜੀ ਦੂਰ ਦੀ ਗੱਲ ਕਰਦੇ ਨੇ। ਰੇਤ ਦਾ ਜ਼ਰਰਾ ਵੀ ਪੂਰਨ ਹੋਣਾ ਚਾਹੁੰਦਾ, ਜਗਤ ਵਿੱਚ ਜੋ ਕੁਛ ਵੀ ਹੈ ਵਿਕਾਸ ਕਰ ਰਿਹਾ, ਅਗਾਂਹ ਵੱਧ ਰਿਹਾ, ਉਹ ਕਿਧਰੇ ਪਹੁੰਚਣਾ ਚਾਹੁੰਦਾ, ਉਹ ਆਪਣਾ ਮਰਕਜ਼ ਲੱਭ ਰਿਹਾ। ਹਰ ਚੀਜ਼ ਆਪਣਾ ਮਰਕਜ਼ ਲੱਭ ਰਹੀ ਹੈ। ਪਾਣੀ ਬਾਣੇ ਝਰਨੇ ਉੱਚੇ ਪਹਾੜਾਂ ਚੋਂ ਨਿਕਲਦੇ ਨੇ, ਵਗਦੇ ਨੇ ਨਿਵਾਣ ਦੀ ਤਰਫ, ਦੌੜਦੇ ਨੇ, ਪਤਾ ਹੈ ਮਰਕਜ਼ ਥੱਲੇ ਹੈ, ਸਾਗਰ ਸਮੁੰਦਰ। ਅੱਗ ਕਿਧਰੇ ਵੀ ਬਾਲੀਏ ਉੱਪਰ ਉੱਠਦੀ ਹੈ, ਕੇਂਦਰ ਉੱਪਰ ਹੈ, ਮਰਕਜ਼ ਸੂਰਜ। ਧੂੜ ਦੇ ਕਣਕੇ ਮਿੱਟੀ ਦੇ ਜ਼ਰੇ ਭਾਵੇਂ ਹਵਾ ਕਿਤਨੀ ਬੁਲੰਦੀਆਂ ਤੇ ਲੈ ਜਾਏ ਥੱਲੇ ਹੀ ਆਉਂਦੇ ਨੇ, ਉਹਨਾਂ ਦਾ ਕੇਂਦਰ ਥੱਲੇ ਹੈ, ਜ਼ਮੀਨ ਦੇ ਚਲੀਨ ਹੋਣਾ ਚਾਹੁੰਦੇ। ਕਹਿੰਦੇ ਨੇ ਮਨੁੱਖ ਦੀ ਇਸ ਚੇਤਨਾ ਦਾ ਵੀ ਕੋਈ ਮਰਕਜ਼ ਹੈ, ਕੋਈ ਕੇਂਦਰ ਹੈ, ਔਰ ਉਸ ਕੇਂਦਰ ਤੱਕ ਪਹੁੰਚੇ ਬਿਨਾਂ, ਉਸ ਮਰਕਜ਼ ਤੱਕ ਪਹੁੰਚੇ ਬਿਨਾਂ ਚੈਨ ਨਹੀਂ ਹੈ, ਕਿਸੇ ਨੂੰ ਨਹੀਂ ਮਿਲ ਸਕਦਾ। ਹਰ ਬੰਦਾ ਪੜਾਓ ਵਿੱਚ ਹੈ, ਪੜਾਓ ਵਿੱਚ ਜਨਮ ਹੋਇਆ ਹੈ, ਪੜਾਓ ਵਿੱਚ ਜੀਵਨ ਹੋਇਆ ਹੈ, ਅਤੇ ਕਈ ਦਫ਼ਾ ਪੜਾਓ ਵਿੱਚ ਮਰ ਜਾਂਦਾ, ਰਸਤੇ 'ਚ, ਟਿਕਾਣੇ 'ਤੇ ਨਹੀਂ, ਕੇਂਦਰ 'ਤੇ ਨਹੀਂ, ਮਰਕਜ਼ ਵਿੱਚ ਨਹੀਂ। ਭਗਤ ਕਬੀਰ ਕਹਿੰਦੇ ਐਸੇ ਘਰ ਹਮ ਬਹੁਤ ਬਸਾ ਹੈ, ਇਸ ਤਰ੍ਹਾਂ ਦਾ ਜਨਮ ਤਾਂ ਮੈਂ ਕਈ ਦਫ਼ਾ ਲੈ ਚੁੱਕਿਆ ਹਾਂ, ਰਸਤੇ ਵਿੱਚ ਹੀ ਰਹੇ ਹਾਂ। ਔਰ ਆਪ ਕਬੂਲ ਕਰਦੇ ਨੇ, ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ, ਹੈ ਅਕਾਲ ਪੁਰਖ। ਸੇਵਕ ਤੇ ਮੈਂ ਪਿਛਲੇ ਜਨਮ ਵਿੱਚ ਸੀ ਤੇਰਾ, ਤੇਰੀ ਬੰਦਗੀ ਕਰਦਾ ਰਿਹਾ, ਨਾਸ ਕੁਛ ਵੀ ਨਹੀਂ ਆਉਂਦਾ, ਬੀਜ ਰਹਿ ਜਾਂਦੇ ਨੇ, ਜਿਹਨੂੰ ਸੂਕਸ਼ਮ ਸਰੀਰ ਅਸੀਂ ਕਹਿੰਦੇ ਹਾਂ ਨਾ, ਉਹ ਨਹੀਂ ਮਿਟਦਾ। ਅੰਤਿਮ ਸਮੇਂ ਇਹ ਅਸਥੂਲ ਦੇਹੀ ਦਫਨ ਕਰ ਦਿੱਤੀ ਜਾਂਦੀ ਹੈ ਜਾਂ ਸਾੜ ਦਿੱਤੀ ਜਾਂਦੀ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ, ਨਵਾਂ ਜਨਮ ਕੌਣ ਲੈਂਦਾ, ਨਵਾਂ ਜਨਮ ਲੈਂਦਾ ਸੂਕਸ਼ਮ ਸਰੀਰ, ਸੂਕਸ਼ਮ ਸੰਸਕਾਰਾਂ ਦਾ ਪੁਤਲਾ, ਸੂਕਸ਼ਮ ਸਰੀਰ ਜੋ ਅਸੀਂ ਅੱਜ ਤੱਕ ਕੀਤਾ ਅਤੇ ਜਿਸ ਦੇ ਉਹ ਸੰਸਕਾਰ ਬਣੇ ਨੇ, ਸੰਸਕਾਰਾਂ ਨੂੰ ਸੂਖਸ਼ਮ ਸਰੀਰ ਕਹਿੰਦੇ ਨੇ, ਔਰ ਇਹੀ ਜਨਮ ਮਰਨ ਦੇ ਚੱਕਰ 'ਚ ਪੈਂਦਾ, ਇਹੀ ਦੁੱਖ ਸੁੱਖ ਭੋਗਦਾ। ਉਸੇ ਸੂਖਸ਼ਮ ਸਰੀਰ ਨੂੰ ਚਿੱਤਰ ਗੁਪਤ ਵੀ ਆਪ ਦਿੱਤਾ ਗਿਆ, ਉਹ ਤਸਵੀਰ ਜਿਹੜੀ ਗੁਪਤ ਹੈ ਨਹੀਂ ਦਿਖਾਈ ਦਿੰਦੀ। ਬੰਦੇ ਨੂੰ ਬਾਹਰੋਂ ਵੇਖਿਆ ਜਾ ਸਕਦਾ, ਉਸਦੇ ਸੰਸਕਾਰ ਕਿਸ ਤਰ੍ਹਾਂ ਵੇਖੋਗੇ, ਸੰਸਕਾਰ ਕਿਸ ਤਰ੍ਹਾਂ ਬਣਦੇ ਨੇ। ਬੰਦਾ ਜਦ ਕੋਈ ਕਰਮ ਕਰਦਾ ਹੈ ਤੇ ਕਰਮ ਤਿੰਨ ਪ੍ਰਕਾਰ ਦੇ ਆਲਮਾਂ ਨੇ ਮੰਨ ਲਿਆ, ਵਾਚਿਕ ਕਰਮ, ਸਰੀਰਕ ਕਰਮ ਤੇ ਮਾਨਸਿਕ ਕਰਮ। ਜੋ ਬੰਦਾ ਬੋਲਦਾ ਹੈ, ਜੋ ਬੰਦਾ ਕਰਦਾ ਹੈ, ਜੋ ਬੰਦਾ ਸੋਚਦਾ, ਇਸ ਤੋਂ ਬਣਦੇ ਨੇ ਸੰਸਕਾਰ, ਤੇ ਸੰਸਕਾਰਾਂ ਤੋਂ ਬਣਦਾ ਹੈ ਸੁਭਾਅ, ਤੇ ਸੁਭਾਅ ਤੋਂ ਬਣਦੀ ਹੈ ਪ੍ਰਲਭਤ, ਤੇ ਪ੍ਰਲਭਤ ਦਾ ਫਲ ਹੈ ਦੁੱਖ ਤੇ ਸੁੱਖ। ਦੁੱਖ ਸੁੱਖ ਫਲ ਹੈ, ਹੋਰ ਕੁਛ ਨਹੀਂ। ਅਗਰ ਸੁੱਖ ਹੈ ਤਾਂ ਕਹਿੰਦੇ ਨੇ ਸੁਭਾਅ ਚੰਗਾ ਹੈ, ਸੁਭਾਅ ਚੰਗਾ ਹੈ ਤਾਂ ਸਮਝ ਲਓ ਸੰਸਕਾਰ ਚੰਗੇ ਨੇ, ਸੰਸਕਾਰ ਚੰਗੇ ਨੇ ਸਮਝ ਲਓ ਕਰਮ ਚੰਗੇ ਨੇ। ਇਹ ਸ਼ੰਖਲਾ ਹਿੰਦੂ ਪਰਮਾਤਮਾ ਨੇ ਆਪ ਬਣਾਈ। ਇੱਕ ਕਰਮ ਜੋ ਕੁਛ ਵੀ ਕਰੀਏ ਉਹਦੇ ਸੰਸਕਾਰ ਬਣ ਜਾਣਗੇ, ਸੰਸਕਾਰ ਬੀਜ ਨੇ, ਤੇ ਬੀਜ ਫਿਰ ਉਹ ਜਿਹਾਂ ਦਾ ਕਰਮ ਕਰਾਉਣਗੇ ਜੋ ਕੀਤਾ ਹੈ। ਜੈਸੇ ਇੱਕ ਬੀਜ ਬੋਈਏ ਤਾਂ ਆਖਰ ਬੀਜ ਬੋਇਆ ਹੋਇਆ ਬੀਜ ਤੱਕ ਪਹੁੰਚਦਾ ਹੈ, ਉਹਦੇ 'ਚ ਅਨੰਤ ਬੀਜ ਪੈਦਾ ਹੋ ਜਾਂਦੇ ਨੇ। ਇੱਕ ਕਰਮ ਤੋਂ ਅਨੇਕਾਂ ਸੰਸਕਾਰ ਜਨਮ ਲੈਂਦੇ ਨੇ। ਜੈਸੇ ਜਿਸ ਬੰਦੇ ਨੇ ਅੱਜ ਝੂਠ ਬੋਲਿਆ, ਬੀਜ ਹੈ, ਕਰਮ ਹੈ, ਪਰ ਅੰਦਰ ਅਨੇਕਾਂ ਝੂਠ ਬੋਲਣ ਦੇ ਸੰਸਕਾਰ ਬਣ ਜਾਣਗੇ, ਤੇ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ 'ਤੇ ਮਜਬੂਰ ਕਰਨਾ, ਫਿਰ ਸੰਸਕਾਰ ਬਣ ਜਾਣਗੇ, ਫਿਰ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ 'ਤੇ ਮਜਬੂਰ ਕਰਨਾ। ਤੋ ਕਰਮ ਸੰਸਕਾਰ ਬਣਨਗੇ, ਸੰਸਕਾਰ ਸੁਭਾਅ ਨੂੰ ਜਨਮ ਦੇਣਗੇ। ਮਨੁੱਖ ਦੀ ਫਿਤਰਤ, ਮਨੁੱਖ ਦਾ ਸੁਭਾਅ ਇਹ ਸੰਸਕਾਰਾਂ ਦੀ ਦੇਣ ਹੈ, ਤੇ ਸੁਭਾਅ ਤੋਂ ਪ੍ਰਲਭਤ ਦਾ ਜਨਮ, ਤੇ ਪ੍ਰਲਭਤ ਤੋਂ ਦੁੱਖ ਤੇ ਸੁੱਖ, ਈਸ਼ਵਰ ਦਾ ਵਿਧਾਨ, ਰੱਬੀ ਵਿਧਾਨ। ਸੁੱਖ ਹੈ ਤਾਂ ਕਹਿੰਦੇ ਨੇ ਸੁਭਾਅ ਪ੍ਰਲਭਤ ਚੰਗੀ, ਪ੍ਰਲਭਤ ਚੰਗੀ, ਸੁਭਾਅ ਚੰਗਾ, ਸੁਭਾਅ ਚੰਗਾ, ਸੰਸਕਾਰ ਚੰਗੇ, ਤੇ ਸੰਸਕਾਰ ਚੰਗੇ ਹੈ ਤਾਂ ਕਰਮ ਚੰਗੇ ਹੈ। ਇਹ ਸ਼ੰਖਲਾ ਹੀ ਚੱਲਦੀ। ਉਹ ਜੋ ਸੁਭਾਅ ਹੈ, ਉਹ ਜੋ ਸੰਸਕਾਰ ਹੈ, ਉਹਨੂੰ ਕਹਿੰਦੇ ਨੇ ਚਿੱਤਰ ਗੁਪਤ। ਜਨਮ ਉਹ ਲੈਂਦੇ, ਆਤਮਾ ਅਜਨਮ ਹੈ ਤੇ ਸਰੀਰ ਤੇ ਨਾਸ ਹੋ ਗਏ, ਉਹ ਜਿਹਾਂ ਦਾ ਸਰੀਰ ਫਿਰ ਨਹੀਂ ਬਣਦਾ। ਲੱਖਾਂ ਬੱਚੇ ਰੋਜ਼ ਜਨਮ ਲੈਂਦੇ ਨੇ, ਨਵਾਂ ਹੀ ਰੂਪ ਲੈ ਕੇ ਆਉਂਦੇ, ਨਵੀਂ ਆਵਾਜ਼ ਲੈ ਕੇ ਆਉਂਦੇ, ਨਵਾਂ ਹੀ ਨਕਸ਼ੋ ਨਿਗਾਰ ਲੈ ਕੇ ਆਉਂਦੇ। ਇੱਕ ਮਨੁੱਖ ਦੇ ਨਕਸ਼ੋ ਨਿਗਾਰ ਦੂਜੇ ਨਾਲ ਨਹੀਂ ਮਿਲਦੇ। ਇੱਥੇ ਕਹਿੰਦੇ ਨੇ ਸਿਆਣੇ ਕਿ ਪਰਮਾਤਮਾ ਦੇ ਪੁਨਰੁਕਤੀ ਨਹੀਂ ਹੈ, ਪਰਮਾਤਮਾ ਦੌੜਾਉਂਦਾ ਨਹੀਂ ਹੈ। ਇੱਕ ਚੀਜ਼ ਜੋ ਬਣਾ ਦਿੱਤੀ, ਬਣਾ ਦਿੱਤੀ, ਮੁੜ ਕੇ ਨਹੀਂ। ਉਸਦੀ ਬਣਤਰ ਵਿੱਚ ਇਸ ਵਾਸਤੇ ਨਵੀਨਤਾ ਹੈ ਤੇ ਮਹਾਨਤਾ। ਤੋ ਦੇਹੀ ਤੇ ਨਾਸ ਹੋ ਗਈ, ਇਸ ਤਰ੍ਹਾਂ ਦੀ ਦੇਹੀ ਨਹੀਂ। ਆਤਮਾ ਇਹ ਰਾਮ ਦੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾ ਵਿਦ ਪਰ ਮਿਲੇ ਨਾ ਮਨਸ਼, ਇਹ ਰਾਮ ਦੀ ਅੰਸ਼ ਹੈ। ਤੋ ਜਨਮ ਮਰਨ ਦੇ ਚੱਕਰ 'ਚ ਕੌਣ ਪੈਂਦਾ? ਸੂਖਸ਼ਮ ਸਰੀਰ। ਸੂਖਸ਼ਮ ਸਰੀਰ ਅਗਰ ਬਹੁਤ ਮਾੜਾ ਹੈ, ਬਹੁਤ ਮਨੁੱਖ ਨੇ ਗਲਤ ਕੀਤਾ ਹੈ, ਗਲਤ ਬੋਲਿਆ ਹੈ, ਗਲਤ ਸੋਚਿਆ ਹੈ, ਔਰ ਲਗਾਤਾਰ ਐਸਾ ਕੀਤਾ ਹੈ, ਤੋ ਸੰਸਕਾਰ ਬਣ ਗਏ, ਸੁਭਾਅ ਬਣ ਗਿਆ। ਕਹਿੰਦੇ ਨੇ ਇਸ ਤਰ੍ਹਾਂ ਦੇ ਸੂਖਸ਼ਮ ਸਰੀਰ ਦਾ ਛੇਤੀ ਜਨਮ ਨਹੀਂ ਆਉਂਦਾ। ਕੋਈ ਬਹੁਤ ਭੈੜਾ ਘਰ ਚਾਹੀਦਾ, ਔਰੰਗਜ਼ੇਬ ਹਿਟਲਰ ਜੈਸੇ, ਹਲਾਕੂ ਜੈਸੇ ਛੇਤੀ ਜਨਮ ਨਹੀਂ ਲੈ ਸਕਦੇ, ਭਟਕਣਗੇ। ਔਰ ਇਹਨਾਂ ਭਟਕਦੀਆਂ ਹੋਈਆਂ ਰੂਹਾਂ ਨੂੰ, ਸੂਖਸ਼ਮ ਸਰੀਰਾਂ ਨੂੰ ਹੀ ਜਗਤ ਕਹਿੰਦਾ ਹੈ ਭੂਤ ਪ੍ਰੇਤ। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਰ। 12-13 ਸਾਲ ਪਹਿਲੇ ਤਾਂ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ ਸੀ, ਪਰ ਮੈਂ ਹੈਰਾਨ ਹੋ ਗਿਆ ਕਿ ਇੱਕ ਅਨਪੜ੍ਹ ਪੰਜਾਬੀ ਮੁੰਡਾ قرآن کی آیتاں بولن لگ گیا. یا اس طرح میں دیکھا کوئی سنسکرت کے سلوک پڑھن لگ پہ, کوئی وہ بھاشا بولن لگ پہ ہے جڑی اس نے کدی بولی نہیں تے جاندا نہیں, اور کچھ جڑیاں گلاں اس ڈنگ دیاں جس نو سن کے اندازہ لانا پیندا ہے کہ کوئی ہور بول رہا. کئی گوٹ بھوت پریت سوگر مردار جنہوں اسی خلا کہنے ہیں خالی نہیں, کچھ بھی خالی نہیں, اس سے خالی کوئی نہ. پربھو جی بنائی ہوئی بنتر تو میں کہ خالی جگہ کچھ بھی نہیں ہے. سانو جو خلا دکھائی دینا اتنے بھی ہے, کچھ خلا نہیں ہے, خالی نہیں ہے. کسی وقت یہ اندھ وشواس آخیا جا سکتا اج نہیں, کہ کئی کی درشٹی دیکھ پرماتما بھی اندھ وشواس ہے. اندھ وشواس ہوتا کہڑا ہے جنہوں سمجھیا نہیں جانیا نہیں تے من لینا, جنہوں سمجھیا نہیں تے جانیا نہیں یا انکار کر دینا, دونوں اندھ وشواس. سمجھیا نہیں جانیا نہیں انکار کر دینا, ایک آستک کا اندھ وشواس ہے, ایک ناستک کا اندھ وشواس ہے. آستک کہندا میری رب دے شرد ہے, پر سوال ہے تو رب نو جانے, رب دی گل کوئی سنی, کوئی وچار کیتی. تو میں عرض کراں گرمت تے اونج وچار دا ہی دھرم ہے. امرت ویلا سچ ناؤں وڈیائی وچار, سانو ستگر نے وچار دا پجاری بنایا. میں تے کئی دفعہ حیران ہونا کہ جڑیاں قوماں پتھر دیاں تے بت دیاں پوجا کردیاں نے انہوں نے اپنے رہبر دے وچار بڑی دور دور تک پھیلا دیتے. بودھی مہاتما بدھ دی تصویر دی بت دی پتھر دی پوجا کر دے, لیکن مہاتما بدھ دے وچار سمچے ایشیا دے پھیلا دیتے گئے. چین جاپان تے لاؤس کمبوڈیا تے تھائی لینڈ سارے اس کی لپیٹ آ گئے. سیام نیپال تبت بھوٹان سب بودھی ہیں. کسی وقت کشمیر ادھا بودھی سی, افغانستان بودھی سی کسی وقت, بودھ مندر بہت لبے نے افغانستان دے. پجاری پتھراں دے لیکن مہاتما بدھ دے وچار بڑی دور دور تک پھیلا دیتے. دوسرے پاسے دیکھتے ہیں ہندو سماج نو بھی کرشن دی مورتی دی پوجا کرتا ہے پتھر دے پجاری, پر کرشن دی گیتا دے وچار بڑی دور دور تک پھیلا دیتے گئے. بہت لوگوں نے گیتا پڑھی ہے, سمجھی ہے, جانی ہے. سکھ قوم وچار دی پجارن ہے, گروہاں نے وچار دا پجاری بنایا تے وچار اپنے پروار تک بھی نہیں پجا سکے. گرو دی گل اپنے پروار تک بھی نہیں پجا سکے, بچیاں تک بھی نہیں پجا سکے, پڑوسی تک بھی نہیں پہنچا سکے. تے جدکہ میں دیکھنا کرشن دا سندیش بڑی دور دور تک پھیلا دیتا گیا. مہاتما بدھ دے وچار بڑی دور دور تک پھیلائے گئے, حالانکہ وہ وچار دے پجاری نہیں پتھر دے پجاری, بدھ دے پجاری. پر جڑی قوم ہے ہی وچار دی پجارن, یہ وچار نہیں پھیلا سکے. بالکل الٹی جی گل ہو گئی, بالکل الٹی. اسی وچار دے پجاری ہاں, گرو گرنتھ صاحب دی پوجا وچار دی پوجا ہے, گیان دی پوجا ہے, وچار دی پوجا ہے. تے گرو گرنتھ صاحب اتہاس متہاس نہیں ہے, گیان ہے, پرماتما کا اکال پورکھ کا گیان ہے. جس قوم نو گردیو نے گیان کا پجاری بنایا, وچار کا پجاری بنایا, یہ وچار اپنی پروار نو بھی نہ دے سکے. جڑے پتھروں دے پجاری, بتاں دے پجاری, تصویراں دے پجاری, میں تے دیکھ کے حیران کہ وچار بڑی دور دور تک پھیلا دیتے گئے, اور بہت ساری دنیا انہوں کے وچاروں کی لپیٹ دے چاہیے. جبکہ اسی پڑوسی نو بھی نہیں دس سکے کہ اسی وچار دے پجاری ہیں اور کس وچار دے پجاری ہیں. گرو نانک دیو جی مہاراج کہنے تین چیزاں امر نے کدی نہیں ملتی, پھر نارائن, پھر گر, پھر ساچا بیچارا. ایک اکال پورک ناش تو رہ ਇੱਕ ਸ਼ਬਦ ਨਾਸ ਤੋਂ ਰਹਿਤ ਹੈ, ਇੱਕ ਸ਼ਬਦ ਦੀ ਵਿਚਾਰ ਨਾਸ ਤੋਂ ਰਹਿਤ ਹੈ। ਤਿੰਨੇ ਅਮਰ ਹਮੇਸ਼ਾ ਹੀ ਰਹਿੰਦੀਆਂ ਨੇ, ਹਾਲਾਤ ਇੱਕ ਮੌਜੂਦ ਨੇ, ਵਿਆਪਕ ਹੈ, ਪਰਮਾਤਮਾ ਮੌਜੂਦ ਹੈ, ਸ਼ਬਦ ਮੌਜੂਦ ਹੈ, ਵਿਚਾਰ ਮੌਜੂਦ ਹੈ। ਔਰ ਇਹ ਵੀ ਮੈਂ ਅਰਜ਼ ਕਰਾਂ, ਜਦ ਵੀ ਕੋਈ ਮਹਾਨ ਕਵੀ ਲਿਖਦਾ ਹੈ ਉਹ ਐਸਾ ਕਹਿੰਦਾ ਮੈਨੂੰ ਇਹ ਖਲਾ ਵਿੱਚ ਚੀਜ਼ਾਂ ਮਿਲੀਆਂ, ਮੇਰੇ ਖਿਆਲਾਂ ਦੀ ਬੁਲੰਦੀ ਅਤੇ ਖਲਾ ਵਿੱਚ ਮੈਨੂੰ ਇਹ ਸਭ ਕੁਝ ਮਿਲ ਗਿਆ, ਤਾਲਮੇਲ ਬੈਠ ਗਿਆ। ਇਹਦਾ ਮਤਲਬ ਖਲਾ ਵਿੱਚ ਮੌਜੂਦ ਸੀ ਤਾਂ ਹੀ ਤਾਂ ਮਿਲਿਆ, ਵਰਨਾ ਕਿਸ ਤਰ੍ਹਾਂ ਮਿਲਦਾ। ਮੌਜੂਦ ਨੇ ਵਿਚਾਰ, ਮੌਜੂਦ ਨੇ ਸ਼ਬਦ, ਮੌਜੂਦ ਹੈ ਪਰਮਾਤਮਾ, ਫਿਰ ਨਾਰਾਇਣ, ਫਿਰ ਗੁਰ, ਫਿਰ ਸਾਚਾ ਵਿਚਾਰ। ਤੋ ਸੱਚ ਦੇ ਵਿਚਾਰ ਦੇ ਅਸੀਂ ਪੁਜਾਰੀ, ਸ਼ਬਦ ਦੇ ਅਸੀਂ ਪੁਜਾਰੀ, ਵਿਚਾਰ ਪਰਿਵਾਰ ਤੱਕ ਵੀ ਨਹੀਂ ਫੈਲਾਈ। ਪੱਥਰਾਂ ਦੇ ਪੁਜਾਰੀ, ਪਰ ਕ੍ਰਿਸ਼ਨ ਦੀ ਵਿਚਾਰ ਬੜੀ ਦੂਰ ਦੂਰ ਤੱਕ ਫੈਲਾਈ। ਮਹਾਤਮਾ ਬੁੱਧ ਦੀ ਵਿਚਾਰ ਬੜੀ ਦੂਰ ਦੂਰ ਤੱਕ ਫੈਲਾਈ। ਜਿਹੜੀ ਉਮਤ ਆਪਣੇ ਰਹਿਬਰ ਦੇ ਵਿਚਾਰਾਂ ਨੂੰ ਦੂਰ ਦੂਰ ਤੱਕ ਨਹੀਂ ਫੈਲਾ ਸਕੀ, ਉਸ ਕੌਮ ਦੇ ਸਿਰ 'ਤੇ ਕਰਜ਼ਾ ਰਹਿ ਜਾਂਦਾ, ਬਹੁਤ ਵੱਡਾ ਕਰਜ਼ਾ। ਔਰ ਇਹ ਬਹੁਤ ਵੱਡਾ ਕਰਜ਼ਾ ਖਾਸ ਕਰਕੇ ਗੁਣੀ ਗਿਆਨੀ ਅਤੇ ਪ੍ਰਬੰਧਕਾਂ ਦੇ ਸਿਰ 'ਤੇ ਤਾਂ ਬਹੁਤ ਵੱਡਾ, ਅਗਰ ਗੁਰੂ ਦੀ ਵਿਚਾਰ ਨਹੀਂ ਫੈਲਾਈ ਗਈ, ਗੁਰਬਾਣੀ ਦੀ ਵਿਚਾਰ ਨਹੀਂ ਫੈਲਾਈ ਗਈ, ਨਹੀਂ ਜਗਤ ਨੂੰ ਦੱਸੀ ਗਈ, ਕਰਜ਼ਾ ਹੀ ਹੈ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਕੁਝ ਕਰਜ਼ੇ ਧਾਰਮਿਕ ਲੋਕਾਂ ਨੇ ਮੰਨੇ ਨੇ, ਦੇਵ ਰਿਣ, ਪਿਤਰੀ ਰਿਣ, ਗੁਰੂ ਰਿਣ ਅਤੇ ਬ੍ਰਹਮ ਰਿਣ। ਗੁਰੂ ਰਾਮਦਾਸ ਜੀ ਮਹਾਰਾਜ ਉਸਦਾ ਜ਼ਿਕਰ ਕਰਦੇ ਨੇ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲਾਤਾ। ਦੇਵ ਰਿਣ, ਧਰਤੀ ਦਾ ਕਰਜ਼ਾ, ਔਰ ਹਵਾ ਦਾ ਕਰਜ਼ਾ, ਪਾਣੀ ਦਾ ਕਰਜ਼ਾ, ਅੰਨ ਦਾ ਕਰਜ਼ਾ, ਸੂਰਜ ਚੰਦ ਤਾਰਿਆਂ ਦਾ ਕਰਜ਼ਾ ਸਾਨੂੰ ਜੀਵਨ ਦੇ ਰਹੇ ਨੇ। ਇਹਨਾਂ ਵਿੱਚ ਇੱਕ ਵੀ ਨਾ ਹੋਵੇ ਸਾਡਾ ਜੀਵਨ ਨਹੀਂ ਰਹਿ ਸਕਦਾ। ਸਾਨੂੰ ਸੂਰਜ ਜ਼ਿੰਦਗੀ ਦੇ ਰਿਹਾ, ਸਾਨੂੰ ਧਰਤੀ ਤੋਂ ਜ਼ਿੰਦਗੀ ਮਿਲ ਰਹੀ ਹੈ, ਪਵਨ ਤੋਂ ਜ਼ਿੰਦਗੀ ਮਿਲ ਰਹੀ ਹੈ, ਪਾਣੀ ਤੋਂ ਜ਼ਿੰਦਗੀ ਮਿਲ ਰਹੀ ਹੈ। ਜਿਸ ਜਿਸ ਤੋਂ ਸਾਨੂੰ ਕੁਛ ਮਿਲ ਰਿਹਾ ਹੈ ਉਹਦਾ ਕਰਜ਼ਾ ਹੈ। ਦੇਵ ਰਿਣ, ਪਿਤਰੀ ਰਿਣ, ਮਾਂ ਬਾਪ ਦਾ ਕਰਜ਼ਾ, ਉਹਨਾਂ ਨੇ ਸਾਨੂੰ ਸਰੀਰ ਦੀ ਬਣਤਰ ਦਿੱਤੀ, ਸੇਵਾ ਕੀਤੀ, ਪਾਲਿਆ ਪੋਸਿਆ, ਵੱਡਾ ਕੀਤਾ। ਫਿਰ ਗੁਰੂ ਰਿਣ, ਗੁਰੂ ਨੇ ਵਿਚਾਰ ਦਿੱਤੀ, ਅਤੇ ਫਿਰ ਬ੍ਰਹਮ ਰਿਣ, ਬ੍ਰਹਮ ਨੇ ਜੀਵਨ ਦਿੱਤਾ, ਆਤਮਾ ਦਿੱਤੀ। ਤੋ ਇਹ ਕਰਜ਼ੇ ਸਾਹਿਬ ਰਾਮਦਾਸ ਜੀ ਮਹਾਰਾਜ ਕਹਿੰਦੇ ਉਦੋਂ ਉਤਰ ਗਏ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲਾਤਾ। ਨਾਮ ਮਿਲਿਆ, ਨਾਮ ਦੀ ਵਿਚਾਰ ਮਿਲੀ, ਨਾਮ ਦਾ ਸਿਧਾਂਤ ਮਿਲਿਆ, ਨਾਮ ਦਾ ਰਸ ਮਿਲਿਆ, ਕਰਜ਼ੇ ਲੈ ਗਏ। ਤੋ ਮੈਂ ਅਰਜ਼ ਕਰਾਂ, ਗੁਰੂ ਦਾ ਰਿਣ ਹੈ ਸਾਡੇ ਉੱਤੇ, ਗੁਰੂ ਦਾ ਕਰਜ਼ਾ ਹੈ। ਗੁਰੂ ਦੀ ਦਿੱਤੀ ਹੋਈ ਦੇਣ ਨੂੰ ਜੇ ਹਿਰਦੇ 'ਚ ਧਾਰਨ ਨਹੀਂ ਕੀਤਾ ਅਤੇ ਜਗਤ ਵਿੱਚ ਫੈਲਾਇਆ ਨਹੀਂ, ਕਰਜ਼ਾ ਹੈ ਸਾਡੇ 'ਤੇ, ਸਿਰ 'ਤੇ ਬਹੁਤ ਵੱਡਾ ਜੋ ਹੈ ਬੋਝ ਹੈ। ਗੁਰੂ ਨਾਮ ਦਿਓ ਰਿਣ ਲਾਤਾ। ਔਰ ਮੈਂ ਅਰਜ਼ ਕਰਾਂ, ਇਹ ਰਿਣ, ਇਹ ਕਰਜ਼ਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਗੁਰਬਾਣੀ ਨੂੰ ਜਗਤ 'ਚ ਫੈਲਾਉਣਾ ਹੈ, ਅਤੇ ਨਾ ਫੈਲਾ ਸਕੇ ਹੁਣ ਆਪਣੇ ਘਰ ਦੇ 'ਚ, ਆਪਣੇ ਪੜੋਸ ਦੇ 'ਚ, ਤਾਂ ਬਹੁਤ ਵੱਡਾ ਕਰਜ਼ਾ, ਬਹੁਤ ਵੱਡੀ ਗੱਲ ਹੈ। ਆਪਾਂ ਇੱਥੇ ਬੈਠ ਕੇ ਬਸ ਵਿਚਾਰ ਹੀ ਕਰਨੀ, ਬ੍ਰਹਮ ਵਿਚਾਰ, ਵਿਚਾਰੇ ਗੋਏ ਨਾਨਕ ਤਾਂ ਕੀ ਪਰਮਗਤ ਹੋਏ। ਕੀਰਤਨ ਅਕਾਲ ਪੁਰਖ ਨਾਲ ਜੁੜਨ ਦਾ ਵਸੀਲਾ ਹੈ, ਕੀਰਤਨ ਬੰਦਗੀ ਹੈ, ਕੀਰਤਨ ਰਸ ਹੈ। ਇਸ ਦੌਰ ਵਿੱਚ ਰੱਬ ਨਾਲ ਜੁੜਨ ਦਾ ਪ੍ਰਧਾਨ ਸਾਧਨ ਹੈ। ਪਰ ਮੈਂ ਅਰਜ਼ ਕਰਾਂ, ਵਿਚਾਰ ਤੋਂ ਬਿਨਾਂ ਕੀਰਤਨ ਸੁਣ ਨਹੀਂ ਸਕੋਗੇ, ਵਿਚਾਰ ਤੋਂ ਬਿਨਾਂ ਕੀਰਤਨ ਕਰ ਵੀ ਨਹੀਂ ਸਕੋਗੇ, ਵਿਚਾਰ ਤੋਂ ਬਿਨਾਂ ਕੀਰਤਨ ਦੀ ਸਮਝ ਨਹੀਂ ਆਵੇਗੀ, ਵਿਚਾਰ ਤੋਂ ਬਿਨਾਂ ਮਨ ਜੁੜੇਗਾ ਨਹੀਂ। ਤਬਲਾ ਹੀ ਸੁਣ ਲਓਗੇ, ਸੁਰ ਸੁਣ ਲਓਗੇ, ਆਵਾਜ਼ ਸੁਣ ਲਓਗੇ, ਪਰ ਜੇ ਵਿਚਾਰ ਹੈ ਤਾਂ ਕੀਰਤਨ ਨੇ ਕਰਤੇ ਪੁਰਖ ਨਾਲ ਜੋੜ ਦੇਣਾ, ਸਿੱਧਾ ਸੰਬੰਧ ਜੁੜ ਜਾਏਗਾ। ਤਾਂ ਖੈਰ ਇਹ ਸੁਭਾਵਿਕ ਵਿਚਾਰ ਚੱਲ ਪਈ ਕਿ ਅਸੀਂ ਵਿਚਾਰ ਦੇ ਪੁਜਾਰੀ ਹਾਂ। ਹੁਣ ਸਮਝਿਆ ਨਹੀਂ, ਜਾਣਿਆ ਨਹੀਂ, ਪਤਾ ਨਹੀਂ ਕਿ ਕਹਿ ਦੇਣਾ ਰੱਬ ਨਹੀਂ ਹੈ, अंध विश्वास है। पता नहीं, जानिया नहीं, विचार भी नहीं की थी कि कहिंदा है रब है, यह भी अंध विश्वास है। दो तरह के अंध विश्वास है, एक आस्तिक का अंध विश्वास, एक नास्तिक का अंध विश्वास। बदकिस्मती है, लोग आस्तिक लोगों को अंध विश्वास कह देते हैं, नास्तिक नू नहीं कहते। जिहड़ा कहिंदा है परमात्मा नहीं है, तू जानिया इस गल, तू छानबीन कीती है, तू समझण की कोशिश कीती है, तू अंतर गहराइयां च झाक मारी है, कुछ भी नहीं, संबंधी कोई खोज नहीं, लेकिन इनकार है, नहीं है। अद्धी तो भी ज्यादा दुनिया इस तरह के अंध विश्वास में जी रही है, नहीं है। तो बाकी दुनिया भी अंध विश्वास में जी रही है, विचारिया नहीं है, समझिया कुछ भी नहीं, मनदे आ रब। तो इस तरह के मनण वालों की तादाद भी जगत में बहुत है। तो परमात्मा आनंद है, परमात्मा प्रकाश है, परमात्मा खेड़ा है, खुशी है, लेकिन जो परमात्मा मनते ने यह खेड़ा खुशी आनंद देखने नहीं मिलता। दोवां का अंध विश्वास, एक कहता नहीं है, जानिया कख भी नहीं, इनकारी हो गया, तो जानिया कख भी नहीं, मनण लग पे। कि दोहां कोल अंध विश्वास है, तो अंध विश्वास गुरु ने सानू नहीं दिता। अगर तू इनकार भी करना है तो छानबीन कर ले। कल तक लोग कहते सन कोई भूत प्रेत नहीं, अब सियाने सियाने भी मनन लगता है, इस संबंध में खोजा भी कर लगता है, कुछ खलाव है ऐसा। साहिब गुरु अर्जन देव जी महाराज कहते कई कोट भूत प्रेत सूकर मृगार, या केते देव दानव मुन्न केते केते रतन समुन। कुछ देव ते कुछ भूत प्रेत खला देने क्यों ने, क्यों भटक देने, जन्म क्यों नहीं होया। दरअसल भूत प्रेत ते ओ ने जो बहुत मलीन सन, सूक्ष्म शरीर बहुत गंदा, बहुत गंदा। तो हुण इतना गंदा शरीर किधरे जन्म लवे, कोई बहुत गंदी मां चाहिए, कोई बहुत गंदा पिता चाहिए, कोई बहुत गंदा घर चाहिए, कोई बहुत गंदा परिवार चाहिए। हिटलर ने जन्म लेना है, औरंगजेब ने जन्म लेना है, औरंगजेब तीन भरा मार दिते, भतीजे मार दिते, प्यो नूं कतल कर दिता है, रहम नाम की गल उहदी जिंदगी विच नहीं है। इस तरह का पुरुष छेती जन्म नहीं ले सकता। मैं तो पिछले दिन ही देख के दंग रह गया, औरंगाबाद के हाजरी भरन गए गुरु तेग बहादुर साहब जी महाराज के गुरपुरब से कुछ दिन बाद मनाया गया। प्रबंधक मैनू कह लगे जैनी जी इतने औरंगजेब की कबर है 12 मील दूरी से, वेखनी है। मैं तो जरूर वेखनी, वो मैं जरूर विखाओ। दौलताबाद के कोल खुलदाबाद है, खुलदाबाद उत्थे औरंगजेब की कबर है। ख्वाजा मईउद्दीन चिश्ती के पोतरे के कोल उत्थे पोतरे का मजार है, मईउद्दीन चिश्ती का, तो नाल ही कबर है। मैं जब पहुंचे हाँ हैरानगी, कच्ची कबर है, तो चारों पासे निजाम हैदराबाद ने संगे मरमर की जाली बनाई हुई, तो निजाम हैदराबाद का नाम भी लिखा है, उन्हें जाली बनवाई। जब मैं सारी ये कबर चारों पासे वेखी, मजौर नाल कुछ गल्लां होईयां जाण लग्या, तो मजौर मैनू कहण लगा सरदार जी इत्थे जिहड़े आउंदे ने वह कुछ नजराना चढ़ाते ने, तो असीं रात में इत्थे दीवा जलाना हुंदा है कबर ते, तेल ते होर साजो समान ते साड़ी जिहड़ी उपजीविका उस ढंग नाल चलदी, तुसीं कुछ दे के जाओ, असीं रात में इत्थे दीवा जलाना हुंदा। एकदम फिर मैं उत्थे कुछ ख्याल लिखे सन, मैं कि हद हो गई, समुचे हिंदुस्तान का बादशाह भरावां नूं कतल किया, प्यो नूं जेल विच पाया, भतीजे मारे, अथाह जुलम, नाम तो लोग कंबदे सन, कबर से दीवा जलाना है, मजौर पैसे पे मंगदा, अज भी मंग रहे, रोज मंगदा। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਨੂੰ ਇਸਨੇ ਸ਼ਹੀਦ ਕੀਤਾ ਤੇ ਸ਼ਹੀਦ ਕਰਨ ਦਾ ਹੁਕਮ ਕੀਤਾ, ਉਸਦੇ ਦੁਆਰ ਦੇ ਉੱਤੇ ਮਾਇਆ ਦੇ ਦਰਿਆ ਤੇ ਚੱਲਦੇ ਅਥਾਹ ਰਸ ਬਣਿਆ ਹੋਇਆ, ਅਗੰਨੀ ਆਨੰਦ ਬਣਿਆ ਹੋਇਆ ਹੈ ਤੇ ਵੇਖ ਕੇ ਕਹਿਣਾ ਪੈਂਦਾ, ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਰਹੀ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲਏਗਾ, ਹਾਲਾਤ ਵਿੱਚ ਭਟਕੇਗਾ। ਔਰ ਇਸ ਤਰ੍ਹਾਂ ਦੀ ਕਠੋਰਤਾ ਦੇ ਜੀਣ ਵਾਲੇ ਹੋਰ ਵੀ ਅਨੇਕਾਂ। ਕਹਿੰਦੇ ਜਿਹੜਾ ਸਾਧਾਰਨ ਮਨੁੱਖ ਹੈ ਉਸਦਾ 13 ਦਿਨਾਂ ਦੇ ਅੰਦਰ ਅੰਦਰ ਜਨਮ ਹੋ ਜਾਂਦਾ ਹੈ, ਮਰਿਆ 13 ਦਿਨ ਦੇ ਅੰਦਰ ਅੰਦਰ। ਹਿੰਦੂ ਇਸ ਵਾਸਤੇ 13ਵਾਂ ਕਰਦੇ ਹਨ, ਸਿੱਖ ਜਗਤ ਵਿੱਚ ਵੀ 10ਵੇਂ ਦਿਨ ਭੋਗ ਪਾ ਹੀ ਦਿੱਤਾ ਜਾਂਦਾ। ਆਮ ਸਾਧਾਰਨ ਮਨੁੱਖ ਹੈ, ਚੰਗੇ ਮਾੜੇ ਕਰਮ ਦੋਵੇਂ ਇਕੱਠੇ ਕਰਦਾ ਰਿਹਾ, ਪੁੰਨ ਵੀ ਕਰਦਾ ਰਿਹਾ, ਪਾਪ ਵੀ ਕਰਦਾ ਰਿਹਾ, ਸੱਚ ਵੀ ਬੋਲਦਾ ਰਿਹਾ, ਝੂਠ ਵੀ ਬੋਲਦਾ ਰਿਹਾ, ਥੋੜ੍ਹਾ ਜਿਹਾ ਧਾਰਮਿਕ ਵੀ ਸੀ, ਥੋੜ੍ਹਾ ਜਿਹਾ ਅਧਾਰਮਿਕ ਵੀ ਸੀ। ਇੱਕ ਪੈਰ ਅੱਗੇ ਕਰਦਾ ਸੀ, ਇੱਕ ਪੈਰ ਪਿੱਛੇ ਕਰ ਲੈਂਦਾ ਸੀ, ਪਹੁੰਚਦਾ ਕਿਧਰੇ ਵੀ ਨਹੀਂ, ਉੱਥੇ ਦਾ ਉੱਥੇ ਰੁਕਿਆ। ਇਹਨੂੰ ਕਹਿੰਦੇ ਨੇ ਸਾਧਾਰਨ ਮਨੁੱਖ। ਇਹਦਾ ਜਨਮ 13 ਦਿਨ ਦੇ ਅੰਦਰ ਹੋ ਜਾਂਦਾ, ਕਿਉਂਕਿ ਸਾਧਾਰਨ ਘਰ ਤੇ ਮੌਜੂਦ ਨੇ, ਸਾਧਾਰਨ ਮਾਂ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਿਤਾ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਰਿਵਾਰ ਜਗਤ ਵਿੱਚ ਮੌਜੂਦ ਹੈ। ਆਮ ਪੱਧਰ ਦੀ ਜ਼ਿੰਦਗੀ ਜੀਣ ਵਾਲੇ ਇੱਕ ਕਦਮ ਅੱਗੇ ਚਲੇ ਗਏ, ਇੱਕ ਪਿੱਛੇ। ਇਸ ਤਰ੍ਹਾਂ ਦੀਆਂ ਸੂਕਸ਼ਮ ਸਰੀਰ ਜਿਹਨੂੰ ਰੂਹ ਕਹਿ ਦਿੱਤਾ ਜਾਂਦਾ, ਜਨਮ ਹੋ ਜਾਂਦਾ 13 ਦਿਨ ਦੇ ਅੰਦਰ। ਅਸਾਧਾਰਨ ਕੌਣ ਹੈ? ਜੋ ਸਾਧਾਰਨ ਨਹੀਂ ਹੈ, ਐਸਾ ਸੂਕਸ਼ਮ ਸਰੀਰ ਕਿਹੜਾ ਹੈ? ਅਸਾਧਾਰਨ ਇੱਕ ਤੇ ਉਹ ਕਤਲੋ ਵਾਰਸ ਕੀਤੇ ਨੇ, ਬੇਰਹਿਮੀ ਨਾਲ ਕਈਆਂ ਦੇ ਸਿਰ ਕੁਚਲੇ ਨੇ, ਕਠੋਰਤਾ ਵਿੱਚ ਜੀ ਹੈ, ਬੇਹੋਸ਼ੀ ਵਿੱਚ ਜੀ ਹੈ, ਅਪਵਿੱਤਰਤਾ ਵਿੱਚ ਜੀ ਹੈ। ਮੁਸ਼ਕਿਲ ਹੈ 13 ਦਿਨ ਦੇ ਅੰਦਰ ਇਸਦਾ ਜਨਮ, ਪਰ ਬੜੀ ਪਵਿੱਤਰਤਾ ਵਿੱਚ ਜੀਵਿਆ, ਨਾਮ ਜਪਿਆ, ਬੰਦਗੀ ਕੀਤੀ ਹੈ, ਦਾਨ ਪੁੰਨ ਕੀਤਾ, ਸੇਵਾ ਕੀਤੀ ਹੈ, ਬੜਾ ਕੁਛ ਕੀਤਾ, ਲੇਕਿਨ ਸ਼ਿਖਰ ਨੂੰ ਨਹੀਂ ਛੂ ਸਕਿਆ। ਜੋ ਸ਼ਿਖਰ ਛੂਹਣੀ ਚਾਹੀਦੀ ਸੀ ਨਹੀਂ ਛੂ ਸਕਿਆ। ਭਗਤ ਕਬੀਰ ਖੁਦ ਕਹਿੰਦੇ ਨੇ ਕਿ ਮੈਂ ਪਿਛਲੇ ਜਨਮ ਵਿੱਚ ਇਹ ਪਰਮਾਤਮਾ ਤੇਰੀ ਸ਼ਿਖਰ ਤਾਂ ਨਹੀਂ ਛੂ ਸਕਿਆ। ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਅੱਜ ਕੀ ਇਹ ਮੇਰਾ ਸੂਕਸ਼ਮ ਸਰੀਰ ਮਿਟੇ ਨਾ, ਗੱਲ ਬਣ ਜਾਏ, ਤੇਰੇ ਨਾਲ ਮੈਂ ਜੁੜ ਜਾਵਾਂ। ਉਂਝ ਸੇਵਕ ਮੈਂ ਪਿਛਲੇ ਜਨਮ ਵਿੱਚ ਸੀ, ਬੰਦਗੀ ਕਰਦਾ ਰਿਹਾ, ਗੱਲ ਨਹੀਂ ਬਣ। ਕਬੀਰ ਇਸ ਢੰਗ ਨਾਲ ਕਬੂਲ ਕਰਦੇ, ਪੂਰਵ ਜਨਮ ਪਿਛਲੇ ਜਨਮ ਦੇ ਮੈਂ ਬੰਦਗੀ ਕਰਦਾ ਰਿਹਾ, ਤੇਰੀ ਗੱਲ ਨਹੀਂ ਬਣੀ। ਇਸ ਤਰ੍ਹਾਂ ਦਾ ਪੁਰਸ਼ ਖੇਤੀ ਕਿਧਰੇ ਜਨਮ ਨਹੀਂ ਲੈ ਸਕਦਾ। ਕੋਈ ਖਾਸ ਮਾਂ ਚਾਹੀਦੀ ਹੈ, ਕੋਈ ਖਾਸ ਪਿਤਾ ਚਾਹੀਦਾ। ਤੇ ਨੀਮੂ ਨੀਰਾ ਬਾਰੇ ਆਪ ਤੁਸੀਂ ਪੜ੍ਹੋ, ਜੋ ਕਬੀਰ ਦੇ ਮਾਂ ਬਾਪ ਨੇ ਸਾਰੀ ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਸਨ। ਭਜਨੀਕ ਘਰ, ਭਜਨੀਕ ਘਰਾਨਾ। ਇਸੇ ਬਾਅਦ ਵਿੱਚ ਬ੍ਰਾਹਮਣਾਂ ਨੇ ਦੇਖ ਲਿਆ ਬਈ ਇਹ ਬ੍ਰਹਮ ਗਿਆਨੀ ਹੋ ਗਿਆ, ਤੇ ਉਹਨਾਂ ਦਾ ਦਾਅਵਾ ਸੀ ਕਿ ਬ੍ਰਹਮ ਗਿਆਨੀ ਸਿਰਫ ਬ੍ਰਾਹਮਣਾਂ ਦੇ ਘਰ ਵਿੱਚ ਪੈਦਾ ਹੁੰਦੇ ਨੇ। ਤੋ ਕਬੀਰ ਦੇ ਨਾਲ ਬਾਅਦ ਵਿੱਚ ਕਹਾਣੀ ਜੋੜ ਦਿੱਤੀ ਬਈ ਇਹ ਗੰਗਾ ਦੇ ਤੱਟ ਤੇ ਪਿਆ ਸੀ, ਇਹ ਨੀਮੂ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾਲਿਆ ਪੋਚਿਆ, ਇਹ ਤੇ ਬ੍ਰਾਹਮਣੀ ਦਾ ਲੜਕਾ। ਤੇ ਗੁਰੂ ਗ੍ਰੰਥ ਸਾਹਿਬ ਦੇ ਸਬੂਤ ਮਿਲਦੇ ਨਹੀਂ, ਮੁਸਲਮਾਨ ਘਰਾਣੇ ਚਿਜਲਾ ਜਾਂਦਾ। ਇਸ ਦੀ ਤਸਦੀਕ ਰਵਿਦਾਸ ਕਰਦੇ ਨੇ, ਕਬੀਰ ਹਿੰਦੂ ਨਹੀਂ ਹੈ, ਕਬੀਰ ਮੁਸਲਮਾਨ ਹੈ। ਤੇ ਜਦ ਗੁਰੂ ਗ੍ਰੰਥ ਸਾਹਿਬ ਦੇ ਤਸਦੀਕ ਮਿਲ ਜਾਏ ਤਾਂ ਸ਼ੱਕ ਸ਼ੁਬਾ ਵਾਸਤੇ ਗੁੰਜਾਇਸ਼ ਨਹੀਂ ਰਹਿੰਦੀ। ਭਗਤ ਰਵਿਦਾਸ ਕਹਿੰਦੇ ਨੇ ਕਬੀਰ ਜੀ ਬਾਰੇ ਵੀ ਕਬੀਰ ਕੌਣ ਹੈ? ਜਾਣ ਕੇ ਈਦ ਬਕਰੀਦ ਕੁੱਲ ਗਊ ਵੱਧ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ। ਜੇ ਵੀ ਕੁੱਲ ਵਿੱਚ ਸ਼ਹੀਦਾਂ ਨੂੰ ਮੰਨਦੇ ਨੇ, ਮਜ਼ਾਰਾਂ ਨੂੰ ਮੰਨਦੇ ਨੇ, ਤੇ ਬਕਰੀਦ ਵਾਲੇ ਦਿਨ ਗਊਆਂ ਵੱਢਦੇ ਨੇ, ਈਦ ਮੰਨਦੇ ਨੇ, ਜਾਂ ਕਿ ਬਾਪ ਐਸੀ ਕਰੀ ਭੂਤ ਐਸੀ ਸ੍ਰੀ, ਤਿਉਹਰੇ ਲੋਕ ਪ੍ਰਸਿੱਧ ਕਬੀਰਾ। ਇਹ ਉਸ ਘਰਾਣੇ ਵਿੱਚ ਇਸਦਾ ਜਨਮ ਹੈ ਜਿੱਥੇ ਬਕਰੀਦ ਮਨਾਈ ਜਾਂਦੀ ਹੈ, ਸ਼ੇਖਾਂ ਨੂੰ ਮੰਨਿਆ ਜਾਂਦਾ, ਕਬਰਾਂ ਨੂੰ ਮੰਨਿਆ ਜਾਂਦਾ, ਮਜ਼ਾਰਾਂ ਦੀ ਪੂਜਾ ਹੁੰਦੀ ਹੈ। ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ, ਈਦ ਕਿੱਥੇ ਮਨਾਈ ਜਾਂਦੀ ਹੈ, ਬਕਰੀਦ ਕਿੱਥੇ ਮਨਾਈ ਜਾਂਦੀ ਹੈ। ਉਸ ਘਰਾਣੇ ਜਨਮ ਹੈ ਭਗਤ ਕਬੀਰ ਦਾ, ਪਰ ਪੂਰਬਲੇ ਸੰਸਕਾਰ ਤੇ ਭਾਰਤੀ ਅਗਰ ਇਹ ਸੂਖਸ਼ਮ ਸਰੀਰ ਸੀ ਤੇ ਪੂਰਵਲੇ ਸੰਸਕਾਰ ਤੇ ਲਾਜ਼ਮੀ ਹਿੰਦੂ ਘਰਾਣੇ ਦੇ ਹੋਣਗੇ, ਕਿਉਂਕਿ ਇਸਲਾਮ ਤੇ ਬਾਅਦ ਹੀ ਪੈਦਾ, ਉਹ ਤੇ ਤਲਵਾਰ ਦੇ ਜ਼ੋਰ ਨਾਲ ਫੈਲਿਆ। ਤੂੰ ਪਛੜੀਆਂ ਹੋਈਆਂ ਜਾਤਾਂ ਮੁਸਲਮਾਨ ਬਣ ਗਈਆਂ, ਪਿਛਲੇ ਸੰਸਕਾਰ ਤੇ ਕੋਈ ਤਲਵਾਰ ਨਾਲ ਨਹੀਂ ਨਾ ਮਿਟਾ ਸਕਦਾ। ਤੂੰ ਕਬੀਰ ਦੇ ਪਿਛਲੇ ਸੰਸਕਾਰ ਸਨ। ਮੁਸਲਮਾਨ ਘਰਾਣੇ 'ਚ ਜਨਮ ਹੁੰਦਿਆਂ ਹੋਇਆਂ ਵੀ ਉਹ ਦਾਅਵੇ ਨਾਲ ਕਹਿੰਦਾ ਕਿ ਸਖਤ ਸਨੇ ਕਰ ਤੁਰਕ ਹੋਏਗਾ, ਮੈਂ ਨਾ ਬਦੋਂਗਾ ਭਾਈ, ਜੋਰੇ ਖੁਦਾਏ ਨੂੰ ਕੋ ਤੁਰਕ ਕਰੇਗਾ, ਆਪਣੇ ਹੀ ਕਟ ਜਾਏ। ਸੁਨਤ ਕਰੇ ਜੇ ਤੁਰਕ ਹੋਏਗਾ, ਔਰਤ ਕਿਆ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਹਿੰਦੂ ਗਰਾਨੇ ਦੇ ਸੰਸਕਾਰ ਇਸ ਨੇ ਪ੍ਰਬਲ ਔਰ ਬੜੀਆਂ ਪ੍ਰਬਲ ਦਲੀਲਾਂ ਉਹ ਦੇ ਗਏ। ਸੁਨਤ ਕਰਕੇ ਪੁਰਸ਼ ਮੁਸਲਮਾਨ ਬਣ ਗਿਆ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਤੇ ਸਿਰਫ ਸੁਨਤ ਕਰਾਉਣ ਦਾ ਹੱਕ ਤੇ ਕੀਤੀ ਜਾ ਸਕਦੀ ਹੈ ਪੁਰਸ਼ ਦੀ, ਨਾਰੀ ਤੇ ਹਿੰਦੂ ਹੀ ਰਹਿ ਗਈ। ਤੋ ਹਿੰਦੂ ਹੈ, ਅੱਧਾ ਸਰੀਰ ਹਿੰਦੂ ਰਵੇ, ਅੱਧਾ ਮੁਸਲਮਾਨ, ਬਿਹਤਰ ਹੈ ਹਿੰਦੂ ਹੀ ਰਹੋ, ਤਾਂ ਤੇ ਹਿੰਦੂ ਹੀ ਰਹੀਏ। ਸੰਸਕਾਰ ਬੜੇ ਪ੍ਰਬਲ ਨੇ ਭਗਤ ਕਬੀਰ ਦੇ। ਆਪ ਕਹਿੰਦੇ ਨੇ ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਏ। ਤੋ ਇਸ ਤਰ੍ਹਾਂ ਦੇ ਜਿਹੜੀਆਂ ਆਤਮਾਵਾਂ ਨੇ ਕਿ ਮੈਂ ਕਰਨੀ ਛੇਤੀ ਜਨਮ ਨਹੀਂ ਲੈਂਦੀਆਂ, ਇਹ ਆਪਣੇ ਪਵਿੱਤਰ ਮੰਡਲ ਵਿੱਚ ਰਹਿੰਦੀਆਂ, ਇਹਨਾਂ ਦੀ ਵੀ ਇੱਕ ਪਵਿੱਤਰ ਦੁਨੀਆ। ਔਰ ਜਨਮ ਸਾਥੀ ਪੜ੍ਹੋਗੇ ਤੇ ਇਸ ਤਰ੍ਹਾਂ ਦੇ ਪਵਿੱਤਰ ਮੰਡਲਾਂ ਦਾ ਬੜਾ ਜ਼ਿਕਰ ਹੈ, ਗੁਰੂ ਨਾਨਕ ਤੇ ਮਰਦਾਨੇ ਦੀ ਗੋਸ਼ਟੀ। ਖੈਰ ਇਸ ਵਕਤ ਮੈਂ ਗੱਲ ਲਮਕਾਵਾਂ ਨਾ। 13 ਦਿਨ ਦੇ ਅੰਦਰ ਅੰਦਰ ਆਮ ਸਾਧਾਰਨ ਸੂਖਸ਼ਮ ਸਰੀਰਾਂ ਦਾ ਜਨਮ ਹੋ ਜਾਂਦਾ। ਸੂਖਸ਼ਮ ਸਰੀਰ ਮੈਂ ਕਹਿ ਰਿਹਾ, ਆਤਮਾ ਅਮਰ ਹੈ ਜਨਮ ਮਰਨ ਵਿੱਚ ਨਹੀਂ, ਇਹ ਸਰੀਰ ਨਾਸ ਹੋ ਜਾਂਦਾ, ਅਗਲਾ ਜਨਮ ਕਿਸ ਨੂੰ ਆਉਂਦਾ? ਸੂਖਸ਼ਮ ਸਰੀਰ, ਇਹ ਅਥੂਲ ਦੇਹੀ, ਸੂਖਸ਼ਮ ਦੇਹੀ। ਸੂਖਸ਼ਮ ਦੇਹੀ ਕਿਸ ਤਰ੍ਹਾਂ ਬਣਦੀ ਹੈ? ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਵੇਖਦੇ ਹਾਂ, ਜੋ ਅਸੀਂ ਕਰਦੇ ਹਾਂ, ਉਹਦੇ ਨਾਲ ਬਣਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੰਸਕਾਰ। ਤੇ ਸੰਸਕਾਰ ਬਣਦੇ ਨੇ ਸੁਭਾਅ। ਘਰ ਵਿੱਚ ਦੋ ਬੱਚੇ ਨੇ, ਜਨਮ ਤੋਂ ਹੀ ਦਿਸ ਪੈਂਦਾ ਦੋਹਾਂ ਦਾ ਸੁਭਾਅ ਵੱਖ ਵੱਖ ਹੈ, ਕਿਉਂਕਿ ਦੋਵੇਂ ਵੱਖ ਵੱਖ ਸੰਸਕਾਰ ਲੈ ਕੇ ਆਏ ਨੇ। ਤੇ ਸੰਸਕਾਰਾਂ ਤੋਂ ਸੁਭਾਅ ਬਣਦਾ ਹੈ, ਸੁਭਾਅ ਤੋਂ ਪ੍ਰਾਲਬਤ ਬਣਦੀ ਹੈ, ਪ੍ਰਾਲਬਤ ਤੋਂ ਬਣਦਾ ਹੈ ਦੁੱਖ ਸੁੱਖ। ਇਹ ਸ਼ੰਕਲ ਹੈ ਪਰਿਪੂਰਨ, ਪਰਮਾਤਮਾ ਦੀ ਬਣਾਈ ਹੋਈ ਇੱਕ ਮਰਿਆਦਾ ਹੈ। ਤੋ ਨੰਦ ਲਾਲ ਜੀ ਇਹ ਕਹਿ ਰਹੇ ਨੇ, ਇਹ ਜ਼ਮੀਨ ਤੇ ਆਸਮਾਨ ਨਹੀਂ ਸੀ, ਇਹ ਕੁਛ ਵੀ ਨਹੀਂ ਸੀ, ਮੈਂ ਸੀ। ਔਰ ਹੇ ਪਰਮਾਤਮਾ, ਤੇਰੀ ਯਾਦ ਹੀ ਸੀ, ਮੈਂ ਤੇਰੀ ਉਡੀਕ ਦੇ ਸੀ। ਤੂੰ ਕਿਸ ਰੂਪ ਦੇ ਸੀ? ਨਾ ਬੂਦ ਏਚ ਨਿਸ਼ਾਨ ਹਾਂ, ਜੇ ਜ਼ਮੀਨੋ ਆਸਮਾਨ, ਕੇ ਸ਼ੌਕੇ ਯਾਦੇ ਤੋ ਆਉਰਦ ਦਰ ਵਜੂਦ ਮਰਾ। ਇਹ ਅਕਾਲ ਪੁਰਖ, ਮੈਂ ਬੜੀ ਮੁੱਦਤ ਦਾ, ਬੜੇ ਚਿਰਾਂ ਦਾ ਤੇਰੀ ਉਡੀਕ ਵਿੱਚ ਬੈਠਾ, ਤੇਰੇ ਮਿਲਣ ਦੀ ਤਾਂਘ ਵਿੱਚ ਬੈਠਾ। ਮੈਂ ਅੱਜ ਦਾ ਖੋਜੀ ਨਹੀਂ, ਬਹੁਤ ਪੁਰਾਣਾ ਖੋਜੀ ਹਾਂ। ਮੈਂ ਅੱਜ ਦਾ ਪ੍ਰੇਮੀ ਨਹੀਂ, ਬਹੁਤ ਪੁਰਾਣਾ ਪ੍ਰੇਮੀ ਹਾਂ। ਇਹ ਜ਼ਮੀਨ ਤੇ ਆਸਮਾਨ ਵੀ ਨਹੀਂ ਸਨ, ਉਦੋਂ ਦੀ ਮੈਂ ਤੇਰੀ ਇਹ ਖੋਜ ਆਰੰਭੀ ਹੋਈ ਹੈ। ਤੇ ਜ਼ਮੀਨ ਤੇ ਆਸਮਾਨ ਨਹੀਂ ਸੀ ਤੇ ਨੰਦ ਲਾਲ ਤੁਸੀਂ ਕਿੱਥੇ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਕੁਛ ਖਿਆਲ ਮਿਲਿਆ ਉਹ ਮੈਂ ਵਜ਼ਾਹਤ ਤੁਹਾਡੇ ਸਾਹਮਣੇ ਕਰਦੇ ਹਾਂ ਤੇ ਸਮਾਪਤੀ ਕਰਾਂ। ਅਰਬਦ ਨਰਬਦ ਧੁੰਦੂਕਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਰਬਾਂ ਖਰਬਾਂ ਸਾਲ ਤੱਕ ਧੁੰਦੀ ਧੁੰਦ ਸੀ, ਧੁੰਦ ਤੇ ਧੁੰਦ ਪਾਣੀ ਬਣੀ, ਪਾਣੀ ਵਿੱਚ ਜੀਵਨ ਬਣਿਆ। ਜੀਵਨ ਵਿਕਾਸ ਕਰਦਿਆਂ ਕਰਦਿਆਂ ਜੋ ਪਾਣੀ ਵਿੱਚ ਬਣਿਆ ਸੀ, ਜੋ ਮੱਛ ਕੱਛ ਅਵਤਾਰ ਬਣੇ ਗਏ ਮੰਨੇ ਗਏ, ਉਹ ਫਿਰ ਸਹਿਜੇ ਸਹਿਜੇ ਪੰਛੀ ਪਸ਼ੂ ਬਨਸਪਤੀ ਬਣੇ, ਫਿਰ ਮਨੁੱਖ ਬਣੇ। ਤੇ ਮਨੁੱਖ ਵਿਕਾਸ ਕਰਦਿਆਂ ਕਰਦਿਆਂ ਦਿਮਾਗੀ ਤੌਰ ਤੇ ਇਸ ਹੱਦ ਤੱਕ ਪਹੁੰਚਿਆ ਕਿ ਉਸਨੇ ਕਹਿ ਦਿੱਤਾ, ਕੇਂਦਰ ਵਿੱਚ ਜੁੜੇ ਬਿਨਾਂ ਚੈਨ ਨਹੀਂ। ਇਹ ਭਟਕਣਾ ਬਣੀ ਹੈ, ਬੜੀ ਮੁੱਦਤ ਦੀ ਭਟਕਣਾ, ਅਨੰਤ ਜਨਮਾਂ ਦੀ ਭਟਕਣਾ। ਤੇ ਜੇ ਹੁਣ ਨੰਦ ਲਾਲ ਦੀ ਗੱਲ ਨੂੰ ਇਸ ਗੁਰਬਾਣੀ ਦੇ ਆਈਨੇ ਵਿੱਚ ਵੇਖਣਾ ਹੋਵੇ ਤਾਂ ਨੰਦ ਲਾਲ ਇਹ ਕਹਿ ਰਹੇ ਨੇ, ਧੁੰਦ ਪਾਣੀ ਬਣਨਾ ਚਾਹੁੰਦੀ ਹੈ ਤੇ ਪਾਣੀ ਜੀਵਨ ਬਣਨਾ ਚਾਹੁੰਦਾ ਹੈ, ਜੀਵਨ ਵਿਕਾਸ ਕਰਨਾ ਚਾਹੁੰਦਾ ਹੈ, ਬਾਹਰ ਆਉਣਾ ਚਾਹੁੰਦਾ ਹੈ ਪਾਣੀ ਤੋਂ। ਪਸ਼ੂ ਬਣ ਗਏ, ਪੰਛੀ ਬਣ ਗਏ, ਜਾਨਵਰ ਬਣ ਗਏ, ਅਨੇਕਾਂ ਤਰ੍ਹਾਂ ਦੇ ਵਿਕਾਸ ਕਰਨਾ ਚਾਹੁੰਦੇ ਨੇ, ਇਹ ਵੀ ਮਨੁੱਖ ਬਣ ਗਏ ਤੇ ਮਨੁੱਖ ਵੀ ਵਿਕਾਸ ਕਰਨਾ ਚਾਹੁੰਦਾ ਤੇ ਪਤਾ ਨਹੀਂ ਮਨੁੱਖ ਹੁਣ ਕਿੱਥੇ ਵਿਕਾਸ ਕਰਨਾ ਚਾਹੁੰਦਾ, ਕਿਹੜਾ ਵਿਕਾਸ ਕਰਨਾ ਚਾਹੁੰਦਾ। ਦੇਖਣ ਵਿੱਚ ਆਇਆ ਹੈ ਧਨ ਮਿਲ ਗਿਆ, ਪਰਿਵਾਰ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਸੰਪਦਾ ਮਿਲ ਗਈ ਹੈ, ਚੈਨ ਨਹੀਂ। ਇਹਦਾ ਮਤਲਬ ਹੈ ਪੂਰਨ ਵਿਕਾਸ ਨਹੀਂ ਹੋਇਆ, ਜਿੱਥੇ ਪਹੁੰਚਣਾ ਚਾਹੁੰਦਾ ਨਹੀਂ ਪਹੁੰਚੇ, ਜਿੱਥੇ ਜਾਣਾ ਚਾਹੁੰਦਾ ਨਹੀਂ ਜਾ ਸਕਿਆ। ਤਾਂ ਪੂਰਨ ਵਿਕਾਸ ਕੀ ਹੈ, ਪੂਰਨਤਾ ਦੀ ਤਲਾਸ਼ ਕੀ ਹੈ? ਦਰਅਸਲ ਪੂਰਨ ਦੇ ਚਲੀਨ ਆਉਣਾ ਤੇ ਪੂਰਨ ਕੇਵਲ ਪਰਮਾਤਮਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਸ ਦਿਨ ਬੰਦਾ ਪੂਰਾ ਹੋ ਜਾਂਦਾ ਹੈ, ਮੰਜ਼ਲੇ ਮਕਸੂਦ ਮਿਲ ਗਈ, ਟਿਕਾਣਾ ਮਿਲ ਗਿਆ, ਆਰਾਮ ਮਿਲ ਗਿਆ, ਚੈਨ ਮਿਲ ਗਿਆ। ਧੁੰਦ ਨੂੰ ਪੂਰਨਤਾ ਦੀ ਤਲਾਸ਼ ਹੈ, ਬੜੀ ਲੰਬੀ ਯਾਤਰਾ ਉਸਨੂੰ ਕਰਨੀ ਪਈ। ਔਰ ਇਸ ਵਾਸਤੇ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਮੈਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਬਹੁ ਸਰਨ ਆਇਓ ਜੀ। ਸਾਡੀ ਯਾਤਰਾ ਬੜੀ ਲੰਬੀ ਹੈ। ਸੂਕਸ਼ਮ ਸਰੀਰ ਅਗਰ ਪਵਿੱਤਰ ਨਾ ਹੋਇਆ ਤੇ ਸੂਕਸ਼ਮ ਸਰੀਰ ਅਗਰ ਅਤੀ ਸੂਕਸ਼ਮ ਨਾ ਹੋਇਆ ਤੇ ਜਨਮ ਮਰਨ ਦੀ ਸ਼ੰਖਲਾ ਚੱਲਦੀ ਰਹਿੰਦੀ। ਮਨੁੱਖ ਰਾਹ ਦੇ ਹੀ ਦਮ ਤੋੜ ਦਿੰਦਾ, ਰਸਤੇ ਦੇ ਵਿੱਚ ਟਿਕਾਣੇ ਤੇ ਨਹੀਂ ਪਹੁੰਚਦਾ, ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਦਾ। ਬੰਦਾ ਮਰਦਾ ਤੇ ਸੂਕਸ਼ਮ ਸਰੀਰ ਕੋਈ ਹੋਰ ਜਨਮ ਲੈ ਲੈਂਦਾ, ਹੋਰ ਜਨਮ ਲੈ ਲੈਂਦਾ। ਤੇ ਨਵੇਂ ਨਵੇਂ ਜਨਮ ਦੇ ਬੜੇ ਬੜੇ ਸਬੂਤ ਮਿਲ ਚੁੱਕੇ ਨੇ। ਅਨੇਕਾਂ ਬੱਚਿਆਂ ਨੇ, ਮਾਸੂਮ ਬੱਚਿਆਂ ਨੇ ਆਪਣੇ ਪਿਛਲੇ ਘਰ ਦੱਸੇ ਨੇ। ਇੱਕ ਨਿੱਕੀ ਜਿਹੀ ਘਟਨਾ ਜਿਹੜੀ ਹੁਣ ਥੋੜੇ ਦਿਨ ਹੋਏ ਕਾਨਪੁਰ ਵਿੱਚ ਘਟੀ। ਦਾਸ ਉੱਥੇ ਹੀ ਕਥਾ ਕਰ ਰਿਹਾ ਸੀ ਤੇ ਬਹੁਤ ਸਾਰੇ ਪੇਪਰਾਂ ਵਿੱਚ ਵੀ ਇਹ ਰੋਲਾ ਪਿਆ ਤੇ ਉਸ ਘਰ ਵਿੱਚ ਵੀ ਬਹੁਤ ਵੱਡੀ ਭੀੜ ਜਮ੍ਹਾਂ ਹੋ ਗਈ। ਕੋਈ 3.5-4 ਸਾਲ ਦੇ ਇੱਕ ਬੱਚੇ ਜਿਸਦਾ ਜਨਮ ਕਿਸੇ ਪਿੰਡ ਵਿੱਚ ਹੋਇਆ, ਕਾਨਪੁਰ ਤੋਂ ਕੋਈ 16 ਮੀਲ ਦੀ ਦੂਰੀ ਤੇ, ਉਹ ਬਾਰ ਬਾਰ ਆਪਣੇ ਮਾਂ ਬਾਪ ਨੂੰ ਆਖਿਆ ਕਰੇ ਕਿ ਮੇਰੇ ਅਸਲੀ ਮਾਂ ਬਾਪ ਪਿਛਲੇ ਜਨਮ ਦੇ ਕਾਨਪੁਰ ਵਿੱਚ ਨੇ। ਆਪਣੇ ਘਰ ਦਾ ਨਕਸ਼ਾ ਦੱਸਿਆ, ਮਾਂ ਦਾ ਨਾਂ ਦੱਸਿਆ, ਪਿਤਾ ਦਾ ਨਾਂ ਦੱਸਿਆ, ਅੰਦਰ ਦੇ ਘਰ ਦੇ ਸਾਜੋ ਸਮਾਨ ਦਾ ਨਾਂ ਦੱਸਿਆ। ਔਰ ਵਾਕਈ ਜਦ ਉਸਨੂੰ ਕਾਨਪੁਰ ਵਿੱਚ ਲਿਆਂਦਾ ਗਿਆ, ਉਹ ਉਸੇ ਘਰ ਵਿੱਚ ਪਹੁੰਚ ਵੀ ਗਈ। ਤੇ ਜਦ ਇਸਦੇ ਕੋਲ ਹੋਰ ਪਿਛਲੇ ਜਨਮ ਦੀ ਗੱਲ ਪੁੱਛੀ ਗਈ ਤੇ ਆਪ ਸੁਣ ਕੇ ਹੈਰਾਨ ਹੋ ਗਏ, ਜਿਤਨੇ ਸਾਲਾਂ ਦੀ ਇਹ ਹੁਣ ਹੈ, ਇੰਨੇ ਸਾਲ ਪਹਿਲੇ ਇੱਕ ਘਟਨਾ ਲਖਨਊ ਵਿੱਚ ਘਟੀ। ਇੱਕ ਡਾਕਟਰ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਲਾਸ਼ ਗੋਮਤੀ ਨਦੀ 'ਚ ਸੁੱਟੀ, ਮਿਲ ਗਈ, ਪਕੜਿਆ ਗਿਆ ਡਾਕਟਰ, ਉਹਨੂੰ ਉਮਰ ਕੈਦ ਹੋਈ। ਉਹ ਬੱਚੀ ਕਹਿੰਦੀ ਮੈਂ ਡਾਕਟਰ ਦੀ ਪਤਨੀ ਸੀ। ਉਸਨੇ ਇਹ ਵੀ ਕਹਿ ਦਿੱਤਾ ਕਿ ਸਾਰੀ ਵਾਰਤਾ ਛਪੀ। ਫਿਰ ਉਸਨੇ ਇਹ ਵੀ ਕਹਿ ਦਿੱਤਾ ਮੈਨੂੰ ਇਕੱਲਾ ਇਸਨੇ ਕਤਲ ਨਹੀਂ ਕੀਤਾ ਸੀ, 2 ਨਰਸਾਂ ਵੀ ਸਨ, ਜ਼ਿਆਦਾ ਕਸੂਰ ਉਹਨਾਂ ਦਾ, ਇਹ ਬੇਕਸੂਰ ਹੈ, ਇਹ ਭੋਲਾ ਹੈ ਉਹਨਾਂ ਦੀ ਆੜ ਵਿੱਚ ਆ ਗਿਆ, ਉਹਨਾਂ ਦੇ ਕਹਿਣੇ ਚ ਆ ਗਏ, ਪਿਛਲੇ ਜਨਮ ਦੀ ਇਤਨੀ ਸਾਰੀ ਗੱਲ ਯਾਦ। ਅਤੇ ਧਾਰਮਿਕ ਗ੍ਰੰਥ ਕਹਿੰਦੇ ਨੇ 5 ਸਾਲ ਤੋਂ ਜੈਸੇ ਜੈਸੇ ਉਮਰ ਟੱਪਦੀ ਹੈ ਤੇ ਨਵੇਂ ਸੂਕਸ਼ਮ ਸਰੀਰ ਦੀ ਬਣਤਰ ਪਿਛਲੀ ਯਾਦਾਂ ਨਾਸ ਕਰ ਦਿੰਦੀ, ਪਿਛਲੀ ਗੱਲਾਂ ਖੋ ਜਾਂਦੀਆਂ। ਅਗਰ ਪਿਛਲੀ ਗੱਲ ਆਖਰੀ ਦਮ ਤੱਕ ਯਾਦ ਹੈ ਤਾਂ ਐਸਾ ਮਨੁੱਖ ਬਹੁਤ ਪਵਿੱਤਰ ਹੈ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਚਿੱਤਰ ਨਾਟਕ ਵਿੱਚ ਕਹਿੰਦੇ ਨੇ ਕਿ ਅਬ ਮੈਂ ਆਪਣੀ ਕਥਾ ਬਖਾਨੋ, ਇਸ ਜਨਮ ਦੀ ਨਹੀਂ ਪੂਰਵਲੇ ਜਨਮ ਦੀ, ਹੇਮ ਕੁੰਡ ਪਰਬਤ ਹੈ ਜਾਂ ਸਪਤ ਸ੍ਰਿੰਗ ਸੋਵਤ ਹੈ ਤਾਂ, ਪੈ ਹਮ ਅਦਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਅਰਾਧੀ। ਮੈਂ ਇੱਥੇ ਬੈਠ ਕੇ ਤਪ ਕਰਦਾ ਰਿਹਾ ਤਪੀਸ਼ਵਰ ਸੀ, ਮੈਂ ਤੇ ਹੇਮਕੁੰਡ ਪਰਬਤ ਤੇ ਬੈਠਾ ਰਿਹਾ, ਬੜੀ ਮੁਦਤਾਂ ਦੀ ਮੈਂ ਉੱਥੇ ਤਪੱਸਿਆ ਕੀਤੀ, ਸਾਧਨਾ ਕੀਤੀ। ਇਸ ਤਰ੍ਹਾਂ ਦੀ ਅਗਰ ਯਾਦ ਹੈ ਤੇ ਇਹ ਕੋਈ ਪੂਰਨ ਪੁਰਖ ਹੁੰਦਾ, ਇਹ ਕੋਈ ਅਵਤਾਰੀ ਪੁਰਸ਼ ਹੁੰਦਾ ਜੋ ਜਗਤ ਦੇ ਕਲਿਆਣ ਲਈ ਆਇਆ। ਲੇਕਿਨ ਅਕਸਰ ਕਈ ਪਵਿੱਤਰ ਆਤਮਾਵਾਂ ਨੂੰ 4-5 ਸਾਲ ਤੱਕ ਇਹ ਸਭ ਕੁਝ ਯਾਦ ਰਹਿੰਦਾ, ਔਰ ਇਸ ਤਰ੍ਹਾਂ ਦੇ ਹਜ਼ਾਰਾਂ ਸਬੂਤ ਸਮੁੱਚੀ ਦੁਨੀਆਂ ਵਿੱਚ ਮਿਲ ਚੁੱਕੇ। ਆਮ ਸਾਧਾਰਨ ਸੂਖਸ਼ਮ ਸਰੀਰ ਦਾ ਜਨਮ ਮਨੁੱਖੀ ਜਨਮ ਦੇ ਚਾਹੁੰਦਾ, ਲੇਕਿਨ ਸੂਖਸ਼ਮ ਸਰੀਰ ਬਹੁਤ ਵਿਗੜਿਆ, ਬਹੁਤ ਗੰਦਾ, ਅਤੇ ਇਸਦਾ ਅਗਲਾ ਜਨਮ ਮਨੁੱਖ ਨਹੀਂ ਹੋਵੇਗਾ, ਇਹ ਕਿਸੇ ਤਰੀਕੇ ਜੋ ਨਹੀਂ ਦੇ ਸਕੇਗਾ। ਪਰ ਸੂਖਸ਼ਮ ਸਰੀਰ ਬਹੁਤ ਨਿਰਮਲ ਹੈ, ਬਹੁਤ ਨਿਰਮਲ ਹੈ, ਬਹੁਤ ਪਵਿੱਤਰ ਹੈ, ਬਹੁਤ ਮਹਾਨ ਹੈ। ਇਸ ਤਰ੍ਹਾਂ ਦੀ ਆਤਮਾ, ਇਸ ਤਰ੍ਹਾਂ ਦੀ ਸੂਖਸ਼ਮ ਦੇਹੀ ਕੋਈ ਚੰਗਾ ਘਰਾਣਾ ਲੱਭਣ ਦੀ ਕੋਸ਼ਿਸ਼ ਕਰੇਗੀ, ਮਾਂ ਤੋਂ ਵੀ ਰੱਬ ਨਾਲ ਜੁੜਨ ਦੀ ਪ੍ਰੇਰਨਾ ਮਿਲੇ, ਪਿਤਾ ਤੋਂ ਵੀ ਮਿਲੇ, ਘਰਾਵਾਂ ਤੋਂ ਵੀ ਮਿਲੇ, ਮਾਹੌਲ ਤੋਂ ਵੀ ਮਿਲੇ, ਉਹ ਇਸ ਤਰ੍ਹਾਂ ਦੀ ਤਲਾਸ਼ ਵਿੱਚ ਹੋਵੇਗੀ। ਇਸ ਵਾਸਤੇ ਕਹਿੰਦੇ ਨੇ ਇਸ ਤਰ੍ਹਾਂ ਦੀ ਦੋ ਤਰ੍ਹਾਂ ਦੀ ਆਤਮਾਵਾਂ ਦਾ ਛੇਤੀ ਜਨਮ ਨਹੀਂ ਹੁੰਦਾ, ਭਾਵ ਸੂਖਸ਼ਮ ਸਰੀਰਾਂ ਦਾ। ਜਿਹੜੇ ਮਲੇਨ ਨੇ ਉਹਨਾਂ ਨੂੰ ਭੂਤ ਪ੍ਰੇਤ ਕਹਿ ਦਿੰਦੇ ਨੇ, ਜਿਹੜੇ ਨਿਰਮਲ ਨੇ ਉਹਨਾਂ ਨੂੰ ਦੇਵ ਯੋਨੀ ਕਹਿ ਦਿੰਦੇ, ਦੇਵਤੇ ਕਹਿ ਦਿੰਦੇ ਨੇ। ਖਲਾ ਦੇ ਛੇ ਦੋਵੇਂ ਮੌਜੂਦ ਨੇ, ਬ੍ਰਹਿਮੰਡ ਦੇ ਛੇ ਦੋਵੇਂ ਮੌਜੂਦ ਨੇ। ਇਸੇ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ, ਇਸ ਦੇਹੀ ਕੋ ਸਿਮਰੇ ਦੇਵ, ਭੂਤਾਂ ਪ੍ਰੇਤਾਂ ਦੀ ਤੇ ਗੱਲ ਛੱਡੋ, ਦੇਵਤੇ ਤਰਸਦੇ ਪੈ ਨੇ ਤਨ ਮਿਲੇ। ਪਰ ਇਹ ਤਨ ਛੇਤੀ ਨਹੀਂ ਲੈਣਾ ਚਾਹੁੰਦੇ, ਹਰ ਇੱਕ ਦੇ ਘਰ 'ਚ ਨਹੀਂ ਜਨਮ ਲੈਣਾ ਚਾਹੁੰਦੇ, ਲੇਕਿਨ ਤੜਪਦੇ ਨੇ, ਤਰਸਦੇ ਨੇ। ਕੋਈ ਰਿਸ਼ੀ, ਕੋਈ ਸੰਤ, ਕੋਈ ਬ੍ਰਹਮ ਗਿਆਨੀ ਅਜੋਕੇ ਸਮੇਂ ਕਹਿੰਦੇ ਨੇ ਦੇਵ ਯੋਨੀਆਂ ਦਾ ਜਨਮ ਹੋਣਾ ਬਹੁਤ ਔਖਾ ਹੋ ਗਿਆ, ਔਰ ਸਿਆਣੇ ਤੇ ਕਹਿੰਦੇ ਨੇ ਇਹ ਤੇ ਬਹੁਤ ਲੰਬੀ ਉਡੀਕ ਹੈ। ਕਾਰਨ, ਉਸ ਤਰ੍ਹਾਂ ਦੇ ਪਵਿੱਤਰ ਘਰਾਣੇ ਨਹੀਂ ਰਹੇ, ਬਹੁਤ ਘੱਟ, ਬਹੁਤ ਘੱਟ। ਅਤੇ ਕਿਸੇ ਪਵਿੱਤਰ ਰੂਹ ਦਾ ਜਨਮ ਹੋਇਆ ਬਚਪਨ ਤੋਂ ਹੀ ਉਹ ਇਸ ਪਾਸੇ ਲੱਗੇਗਾ, ਬਚਪਨ ਤੋਂ। ਕਬੀਰ ਬਚਪਨ ਤੋਂ ਬੈਠ ਜਾਂਦੇ ਸਨ ਸਮਾਧੀ ਦੇ, ਹੈਰਾਨਗੀ ਸੀ, ਮਾਂ ਨੂੰ ਵੀ ਹੈਰਾਨਗੀ ਸੀ, ਪਿਤਾ ਨੂੰ ਵੀ ਹੈਰਾਨਗੀ। ਇਹ ਬੱਚਾ ਸਾਡੀ ਪ੍ਰੇਰਨਾ ਤੋਂ ਬਿਨਾਂ ਪਰਮਾਤਮਾ ਦੀ ਗੱਲ ਕਰਦਾ, ਪਰਮਾਤਮਾ ਨਾਲ ਜੁੜਦਾ, ਅਕਾਲ ਪੁਰਖ ਨਾਲ ਜੁੜਦਾ। 7 ਸਾਲ ਦੇ ਇੱਕ ਬੱਚੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ, ਮਿੱਸੇ 2 ਪ੍ਰਸ਼ਾਦੇ, ਲੱਸੀ ਭਰਿਆ ਲੋਟਾ ਦਿੱਤਾ। ਸਤਿਗੁਰੂ ਕਹਿਣ ਲੱਗੇ, ਇਹ ਲੈ ਜਾ ਆਪਣੇ ਭਾਂਡੇ, ਅਸੀਂ ਪ੍ਰਸੰਨ ਹੋ ਗਏ ਹਾਂ। ਅਤੇ ਬੱਚਾ ਕਹਿਣ ਲੱਗਾ, ਮਹਾਰਾਜ ਭੋਜਨ ਛਕਣ ਨਾਲ ਸਰੀਰ ਪ੍ਰਸੰਨ ਹੁੰਦਾ, ਸਰੀਰ ਤ੍ਰਿਪਤ ਹੁੰਦਾ, ਆਤਮਾ ਕਿਵੇਂ ਤ੍ਰਿਪਤ ਆਉਂਦੀ ਹੈ? ਆਤਮਾ ਦੀ ਤ੍ਰਿਪਤੀ ਦੀ ਗੱਲ ਜੋ 7 ਸਾਲ ਦੀ ਉਮਰ 'ਚ ਕਰਦਾ ਕੋਈ ਪੂਰਵਲੇ ਸੰਸਕਾਰ, ਵਰਨਾ ਕੌਣ ਕਰਦਾ? ਬੁੱਢੇ ਨਹੀਂ ਕਰਦੇ, ਉਹ ਬੱਚਾ ਕਰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣਾ ਪਿਆ, ਉਮਰ 'ਤੇ ਤੇਰੀ ਕੁਛ ਨਹੀਂ, ਗੱਲ ਬੁੱਢਿਆਂ ਵਾਲੀ ਕਰਦਾ, ਬਾਬਿਆਂ ਵਾਲੀ ਕਰਦਾ। ਇਸ ਨਿੱਕੇ ਜਿਹਿਆਂ ਬੱਚੇ ਦਾ ਨਾਮ ਬਾਬਾ ਬੁੱਢਾ ਪੈ ਗਿਆ, ਵਰਨਾ ਕਈ 80 ਸਾਲ ਦੇ ਵੀ ਬਾਬੇ ਬੱਚੇ ਨੇ ਬਾਬੇ ਬੁੱਢੇ ਕੋਲ, ਉਹ ਬੱਚਿਆਂ ਵਾਲੀ ਗੱਲ ਕਰਦਾ, ਉਹ ਬੁੱਢਿਆਂ ਵਾਲੀ ਗੱਲ ਕਰਦਾ, ਪੂਰਵਲੇ ਸੰਸਕਾਰ ਨੇ। ਤੋ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਜਾਪਦਾ ਬਹੁਤ ਵੱਡਾ ਬੋਧ, ਇਹ ਕਿਧਰੇ ਤਹੀਅਲ ਕਲਪਨਾ ਮਾਤਰ ਨਾ ਸਮਝਣਾ। ਭਾਈ ਨੰਦ ਲਾਲ ਦੀ ਸੁਰਤ ਬਹੁਤ ਪਿੱਛੇ ਚਲੀ ਗਈ ਹੈ, ਔਰ ਬਹੁਤ ਕੁਛ ਉਹਨਾਂ ਨੇ ਆਪਣਾ ਪਿਛੋਕੜ ਵੇਖ ਕੇ ਕਹਿ ਦਿੱਤਾ ਹੈ। ਐ ਅਕਾਲ ਪੁਰਖ ਨਾ ਬੂਧ ਹੇਚ ਨਿਸ਼ਾਨ, ਹਾਂ ਜੇ ਜ਼ਮੀਨੋ ਆਸਮਾ, ਪਿਛੋ ਕੇ ਯਾਦੇ ਤੋ ਅਵਰਦ ਦਰ ਵਜੂਦ ਮਰਾ। ਹੈ ਅਕਾਲ ਪੁਰਖ, ਕਈ ਜਨਮਾਂ ਤੋਂ ਮੈਂ ਵਿਕਾਸ ਕਰਦਿਆਂ ਕਰਦਿਆਂ ਇੱਥੇ ਪਹੁੰਚਿਆ, ਤੇਰੀ ਮਿਲਣ ਦੀ ਤਾਂਘ ਮੈਨੂੰ ਇੱਥੇ ਲਿਆਈ ਹੈ, ਅਤੇ ਮੈਂ ਉਦੋਂ ਦਾ ਵਿਕਾਸ ਕਰ ਰਿਹਾ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ, ਤੇਰੇ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰ ਰਿਹਾ, ਜਦ ਇਹ ਸੂਰਜ ਚੰਦ ਤਾਰੇ ਵੀ ਨਹੀਂ ਸਨ, ਜ਼ਮੀਨ ਅਤੇ ਆਸਮਾਨ ਨਹੀਂ ਸੀ, ਮੈਂ ਦੁੰਦ ਸੀ, ਦੁੰਦ ਪਾਣੀ ਬਣੀ, ਪਾਣੀ ਜੀਵਨ ਬਣਿਆ, ਜੀਵਨ ਵਿਕਾਸ ਕਰਦਿਆਂ ਕਰਦਿਆਂ ਮਨੁੱਖ ਬਣਿਆ, ਅਤੇ ਮੈਂ ਅੱਜ ਇੱਥੇ ਖੜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਅਤੇ ਬਖਸ਼ਿਸ਼ ਹੋਈ ਹੈ ਐ ਅਕਾਲ ਪੁਰਖ ਤੇਰੀ, ਕਿ ਗੁਰੂ ਗੋਬਿੰਦ ਸਿੰਘ ਜੈਸਾ ਮੈਨੂੰ ਮੁਰਸ਼ਦ ਨਸੀਬ ਹੈ। ਇਸ ਵਾਸਤੇ ਉਹ ਕਹਿੰਦੇ ਨੇ, ਬਾਹੋਸ਼ ਬਾਸ਼ ਤੇ ਹੰਗਾਮੇ ਨੋ ਬਹਾਰ ਆਮਦ, ਬਹਾਰ ਆਮਦੋ ਯਾਰ ਆਮਦੋ ਕਰਾਰ ਆਮਦ, ਐ ਮਨੁੱਖੀ ਫੁੱਲ ਖੇੜੇ 'ਚ ਆ ਜਾ, ਐ ਜੀਵ ਤੂੰ ਖੇੜੇ 'ਚ ਆ ਜਾ, ਤੇਰੇ ਉੱਤੇ ਮਨੁੱਖਾ ਜਨਮ ਦੀ ਬਹਾਰ ਆਈ ਹੈ। ਅਤੇ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ, ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ ਖੇੜੇ 'ਚ ਆ ਜਾ, ਮਸਤੀ 'ਚ ਆ ਜਾ। ਇਹ ਖੁਸ਼ਕਿਸਮਤੀ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਨਸੀਬ, ਮੁਰਸ਼ਦ ਦੇ ਬੋਲ, ਮੁਰਸ਼ਦ ਦੇ ਵਚਨਾਂ ਨੂੰ ਧਾਰਨ ਕਰਕੇ, ਬੰਦਗੀ ਕਰਕੇ ਨੰਦ ਲਾਲ ਨੇ ਉਹ ਰੁਤਬਾ ਹਾਸਲ ਕੀਤਾ ਹੈ, ਜਿਹੜਾ ਰੁਤਬਾ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਜਹਾਂ ਜਹਾਂ ਧਰੂ ਨਾਰਦ ਟੇ ਕੇ ਨੈ ਟਿਕਾਓ ਮੋਏ। ਐ ਅਕਾਲ ਪੁਰਖ, ਜਿੱਥੇ ਤੂੰ ਧਰੂ ਨੂੰ ਟਿਕਾਇਆ, ਨਾਰਦ ਨੂੰ ਟਿਕਾਇਆ, ਬੜੇ ਬੜੇ ਸੰਤਾਂ ਨੂੰ ਬਿਠਾਇਆ, ਜਿੱਥੇ ਤੂੰ ਮੈਨੂੰ ਉਸ ਆਸਣ 'ਤੇ ਬਿਠਾ, ਮੈਨੂੰ ਉਹ ਟਿਕਾਣਾ ਬਖਸ਼। ਇਸ ਟਿਕਾਣੇ ਦੀ ਪ੍ਰਾਪਤੀ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਹੋਈ। ਉਹਨਾਂ ਦੇ ਇੱਕ ਬਚਨ ਨੂੰ ਸਾਹਮਣੇ ਰੱਖ ਕੇ ਮੈਂ ਤੁਹਾਡੇ ਸਾਹਮਣੇ ਤਸਰੀਹ ਕੀਤੀ ਹੈ। ਵਿਚਾਰਾਂ ਇਹ ਖੁੱਲ੍ਹੀਆਂ ਰੱਖੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰਾ ਵਰਤਾਵਨ, ਸ਼ੌਕ ਪੈਦਾ ਹੋਵੇ, ਤੜਪ ਪੈਦਾ ਹੋਵੇ, ਇਹ ਸਾਡੇ ਸੰਸਕਾਰ ਬਣਨ। ਵਿਚਾਰ ਸੁਣ ਕੇ, ਕੀਰਤਨ ਸੁਣ ਕੇ, ਕੀਰਤਨ ਸਾਡੇ ਸੰਸਕਾਰਾਂ ਦਾ ਹਿੱਸਾ ਬਣੇ, ਸਾਡੀ ਸੂਖਸ਼ਮ ਦੇਹੀ ਦਾ ਹਿੱਸਾ ਬਣੇ। ਸਤਿਗੁਰੂ ਦਾ ਹੁਕਮ ਸੁਣੀਏ ਕਿ ਹੁਕਮ ਸਾਡੇ ਸੂਖਸ਼ਮ ਸਰੀਰ ਦਾ ਹਿੱਸਾ ਬਣੇ, ਤਾਂ ਕਿ ਅਸੀਂ ਪੂਰਨ ਵਿੱਚ ਲੀਨ ਹੋ ਕੇ ਪੂਰਨ ਹੋ ਸਕੀਏ, ਮੁਕੰਮਲ ਹੋ ਸਕੀਏ, ਪੂਰੇ ਹੋ ਸਕੀਏ, ਅਧੂਰੇ ਨਾ ਮਰੀਏ, ਪੂਰੇ ਹੋਈਏ, ਮੁਕੰਮਲ ਹੋਈਏ। ਭੁੱਲ ਚੁੱਕ ਦੀ ਕਿਮਾ, ਬਾਕੀ ਵਿਚਾਰਾਂ ਕੱਲ੍ਹ ਤੁਹਾਡੇ ਸਾਹਮਣੇ ਗਾਲਬਨ 8 ਵਜੇ ਤੱਕ ਰੱਖਾਂਗੇ। ਅਤੇ ਹੁਕਮ ਹੋਇਆ ਸੀ ਆਪਣੇ ਸਿੱਖੀ ਸਾਹਿਬਾਨ ਦਾ ਅਤੇ ਹੋਰ ਕੁਝ ਗੁਰਮੁਖ ਪਰਿਵਾਰਾਂ ਦਾ, ਖਾਸ ਬਾਣੀ ਦੇ ਵਿਚਾਰ ਰੱਖਣੇ ਹੈ, ਕਿਉਂਕਿ ਦਾਸ ਨੇ ਰਹਿਣਾ ਸਿਰਫ ਸਾਡਾ ਦਿਨ ਹੈ। ਤੋ ਕੀਰਤਨ ਸੇਵੇ ਦਾ ਹੁਕਮ ਹੋਇਆ, ਕੱਲ੍ਹ ਤੋਂ ਇਸ ਬਾਣੀ ਦੀ ਵਿਚਾਰ ਦਾਸ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੇਗਾ। ਬਾਣੀ ਦਾ ਬੋਧ, ਬਾਣੀ ਦੀ ਵਿਚਾਰ ਗੁਰੂ ਆਪ ਜਾਣਦਾ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਮਰੱਥਾ ਦਿੱਤੀ, ਗੁਰਦੇਵ ਨੇ ਪ੍ਰੇਰਨਾ ਕੀਤੀ, ਆਪ ਜੀ ਦੇ ਸਾਹਮਣੇ ਵਿਚਾਰਾਂ ਰੱਖਾਂਗੇ। ਫੁੱਲ ਚੁੱਕ ਦੀ ਖਿਮਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਗੱਲ ਵਿੱਚ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।